تناسری محلہ پنجوا دین درد نوار ٹھاکر رکھ جن کی آپ ترن تارن ہر ند دکھ ناسک بیاپ دین درد نوار ٹھاکر رکھ جن کی آپ ترن تارن ہر ند دکھ ناسک بیاپ سادھو سنگ پجہ گوپال آن سنجم کش نا سجائے اے جتن کاٹ کل کال راو آد انت دیال پورنا تیس بنا نہیں کو جنم مرنا نوار ہر جپ سمر سوامی سو پید سمرت کتھ ساست بھگت کرہ بیچار مکت پائیا ساد سنگت بن سجائی اندار چرن کمل ادار جن کا راس پونجی ایک تان مان دی بان سچا نانک کی پربٹے کا چرن کمل ادار جن کا راس پنجی ایک تان مان دی بان سچا نانک کی پرب ٹیکا واہ گرو جی کا خالصہ واہ گرو جی کی فتح
شری نانک انگد گرو امر داس پاد بند رام داس ارجن گرو وار شری ہر گوبند ہری رائے ہر کرشن گور تیگ بہادر چند دس میں گوبند سنگ گور نمو چرن اروند جس میں امرت گیان ہے مانک بھگت ویراگ گرو گرنتھ صاحب یدد بندوں کرن را تیری گر شبد کمائے جنا دیتے پانچ وکار ਤੈਨ ਸੰਤਨ ਕੋ ਵੰਦਨਾ ਤੇਰ ਚਰਨਨ ਪਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਦਾਸਨੀ ਜਨ ਬੈਨ ਸੁਰੋਣ ਸੁਨ ਮਨ ਮਹਿਆਵ ਸੰਤੁਖਾ ਜਨਮ ਜਨਮ ਕੀ ਤ੍ਰਿਸ਼ਨਾ ਦੁਖ ਤੇ ਦੇ ਗਿਆਨ ਬਰ ਭੁੱਖ ਬਦਨ ਬਦਤ ਮਰਦਾ ਨਾ ਚਲੀਏ ਤੁਮਕੋ ਸੁਸਾਹਕਾਰਾ ਤੰਗ ਚਲੋ ਮੈਂ ਦਿਉ ਰਾਜਪਣ ਅਵ ਭਾਰਿਦੈ ਵਿਚਾਰ ਸੁਦਾਸਨੀ ਜਨ ਬੈਨ ਸ੍ਰੋਣ ਸੁਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਦੇ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਪਿਆਰੀਆਂ ਸੰਗਤਾਂ ਨੇ ਟੋਪੀ ਸਾਹਿਬ ਜੀ ਦੇ ਪਾਠ ਕੀਤੇ ਹਨ। ਸੰਧਿਆ ਦੀ ਬਾਣੀ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਵੀ ਹੋਏ ਹਨ। ਹੁਣ ਆਪ ਸੰਗਤਾਂ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਸ ਪਵਿੱਤਰ ਗ੍ਰੰਥ ਦਾ ਨਾਮ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼। ਇਸ ਨੂੰ ਲਿਖਣ ਵਾਲੇ ਕਵੀ ਹਨ ਸ੍ਰੀਮਾਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨ ਕਵੀ, ਜਿਨ੍ਹਾਂ ਨੇ ਭਾਈ ਬਾਲਾ ਜੀ ਦੀ ਜਨਮ ਸਾਖੀ ਤੋਂ ਸੇਧ ਲੈ ਕੇ ਇਹ ਪਾਵਨ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਸਿਰਜਿਆ ਹੈ। ਆਪ ਸੰਗਤਾਂ ਨੇ ਕੱਲ ਦੇ ਇਤਿਹਾਸ ਵਿਚ ਪ੍ਰਸੰਗ ਸਰਵਣ ਕੀਤਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਰਬਾਬ ਲੈਣ ਵਾਸਤੇ ਭੇਜਿਆ। ਨੌਵੇਂ ਦਿਨ ਭਾਈ ਮਰਦਾਨਾ ਰਬਾਬ ਲੈ ਕੇ ਤੇ ਨਾਲ ਹੀ ਰਬਾਬ ਦੇਣ ਵਾਲੇ ਉਸ ਮਹਾਂਪੁਰਖ ਨੂੰ ਭਾਈ ਫਰੰਦੇ ਨੂੰ ਨਾਲ ਲੈ ਕੇ ਆਇਆ। ਜਦੋਂ ਭਾਈ ਮਰਦਾਨੇ ਨੇ ਪਹਿਲੇ ਦਿਨ ਉਸ ਰਬਾਬ ਦੇ ਨਾਲ ਕੀਰਤਨ ਕੀਤਾ, ਅਚਰਜ ਹੀ ਰੰਗ ਬੱਝਿਆ। ਭਾਵੇਂ ਉੱਥੇ ਹੋਰ ਲੋਕ ਸੁਣਨ ਵਾਲੇ ਤਾਂ ਨਹੀਂ ਸਨ, ਪਰ ਉਸ ਜੰਗਲ ਦੇ ਪਸ਼ੂ ਪੰਛੀ ਸਾਰੇ ਹੀ ਮੁਗਧ ਹੋ ਗਏ। ਦਰਸ਼ਾਂ ਵਿਚੋਂ ਰਸ ਚੋਣ ਲੱਗਿਆ, ਹਵਾ ਰੁਕ ਗਈ, ਵਾਤਾਵਰਨ ਸ਼ਾਂਤੀ ਇੰਨਾ ਪਵਿੱਤਰ ਹੋਇਆ, ਸਭ ਦੇ ਹਿਰਦੇ ਸ਼ੁੱਧ ਹੋ ਗਏ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸਮਾਧੀ ਲੱਗ ਗਈ। ਤਿੰਨ ਦਿਨ ਬਾਅਦ ਹਜ਼ੂਰ ਦੀ ਸਮਾਧੀ ਖੁੱਲੀ ਹੈ। ਭਾਈ ਮਰਦਾਨਾ ਭੁੱਖ ਦੁੱਖ ਦੇ ਨਾਲ ਵਿਆਕਲ ਹੋਇਆ ਹੈ, ਹਜ਼ੂਰ ਨੂੰ ਬੇਨਤੀ ਕੀਤੀ ਆਪ ਤੇ ਪਰਮੇਸ਼ਰ ਦਾ ਸਰੂਪ ਹੋ, ਨਾ ਤੁਹਾਨੂੰ ਭੁੱਖ ਨਾ ਪਿਆਸ ਪਾਉਂਦੀ ਹੈ, ਮੈਂ ਇੱਕ ਸਾਧਾਰਨ ਜੀਵ ਹਾਂ, ਮੈਨੂੰ ਸਮੇਂ ਸਿਰ ਭੁੱਖ ਵੀ ਲੱਗਦੀ ਹੈ ਪਿਆਸ ਵੀ ਲੱਗਦੀ ਹੈ, ਇਸ ਲਈ ਤੁਹਾਡੇ ਚਰਨਾਂ ਵਿਚ ਮੇਰੀ ਗੁਜ਼ਾਰਿਸ਼ ਹੈ ਤਾਂ ਨਿਮਰ ਬੇਨਤੀ ਹੈ ਜਾਂ ਤੇ ਮੈਨੂੰ ਵੀ ਆਪਣੀ ਵਰਗਾ ਬਣਾ ਲਓ ਮੇਰੀ ਭੁੱਖ ਤੇ ਦੂਰ ਕਰ ਦਿਓ ਵਰਨਾ ਮੇਰੇ ਖਾਣ ਪੀਣ ਦਾ ਪ੍ਰਬੰਧ ਕਰੋ ਜੇ ਦੋਵੇਂ ਗੱਲਾਂ ਨਹੀਂ ਹੋ ਸਕਦੀਆਂ ਫਿਰ ਮਹਾਰਾਜ ਦਾਸ ਨੂੰ ਆਗਿਆ ਦੇ ਦਿਓ ਤਾਂ ਕਿ ਮੈਂ ਆਪਣੇ ਘਰ ਪਰਿਵਾਰ ਦੇ ਵਿਚ ਜਾ ਕੇ ਰਵਾਂ ਜਿੱਥੇ ਸਮੇਂ ਨਾਲ ਪ੍ਰਸ਼ਾਦਾ ਪਾਣੀ ਵੀ ਮਿਲੇਗਾ ਹੋਰ ਹਰ ਪ੍ਰਕਾਰ ਦੀ ਸੁੱਖ ਸਹੂਲਤ ਵੀ ਮਿਲੇਗੀ ਧੰਨ ਗੁਰੂ ਨਾਨਕ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਰਵਾਹ ਸਤਿਗੁਰੂ ਸਨ ਕਹਿਣ ਲੱਗੇ ਭਾਈ ਮਰਦਾਨਿਆਂ ਜੇ ਸਾਡੇ ਨਾਲ ਰਹਿਣਾ ਫਿਰ ਤੇ ਇਸੇ ਤਰ੍ਹਾਂ ਹੀ ਫਾਕੇ ਤੇ ਕੜਾਕੇ ਵੀ ਕੱਟਣੇ ਪੈਣਗੇ ਜੇ ਤੈਨੂੰ ਆਪਣਾ ਘਰ ਪਿਆਰਾ ਲੱਗਦਾ ਹੈ ਤੇਰੀ ਮਰਜ਼ੀ ਹੈ ਤੂੰ ਜਾ ਵੀ ਸਕਦਾ ਭਾਈ ਮਰਦਾਨਾ ਵਾਪਸ ਤਲਵੰਡੀ ਜਾਣ ਲਈ ਤਿਆਰ ਹੋਇਆ ਪਰ ਜਦੋਂ ਬੇਬੇ ਨਾਨਕੀ ਜੀ ਪਾਸ ਆਇਆ ਉਨ੍ਹਾਂ ਨੇ ਜੈ ਰਾਮ ਜੀ ਨੇ ਮਰਦਾਨੇ ਨੂੰ ਸਮਝਾਇਆ ਤੂੰ ਐਸਾ ਨਾ ਕਰ ਜਿੰਨਾ ਚਿਰ ਤੂੰ ਸੁਲਤਾਨਪੁਰ ਦੇ ਵਿਚ ਰਹਿਣਾ ਸਾਡੇ ਘਰੋਂ ਦੋਨੋਂ ਵਕਤ ਆ ਕੇ ਲੰਗਰ ਛਕ ਲਿਆ ਕਰ ਜਦੋਂ ਕਿਤੇ ਦੂਰ ਜਾਣਾ ਹੋਵੇ ਸਾਡੇ ਕੋਲੋਂ ਮਾਇਆ ਧਾਨ ਖਰਚਾ ਲੈ ਲਵੇ ਤੂੰ ਮੁੱਲ ਲੈ ਕੇ ਛਕ ਲਿਆ ਕਰ ਪਰ ਗੁਰੂ ਮਹਾਰਾਜ ਦਾ ਸਾਥ ਛੱਡ ਕੇ ਨਹੀਂ ਜਾਣਾ ਭਾਈ ਮਰਦਾਨੇ ਨੂੰ ਜੈਰਾਮ ਜੀ ਨੇ ਆਪਣੀ ਪੁਸ਼ਾਕ ਦਿੱਤੀ ਬੇਬੇ ਨਾਨਕੀ ਜੀ ਨੇ 20 ਰੁਪਏ ਦਿੱਤੇ ਕਿ ਭਾਈ ਮਰਦਾਨਾ ਖੁਸ਼ ਹੋ ਗਿਆ ਮੋਢੇ ਤੇ ਰਬਾਬ ਰੱਖੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿਚ ਪਹੁੰਚਿਆ ਹਜ਼ੂਰ ਵੇਖ ਕੇ ਕਹਿਣ ਲੱਗੇ ਭਾਈ ਮਰਦਾਨਿਆਂ ਤੂੰ ਫਿਰ ਆ ਗਿਆ ਹੁਣ ਸਾਰੀ ਗੱਲ ਦੱਸੀ ਬੇਬੇ ਨਾਨਕੀ ਤੇ ਭਾਈ ਜੈਰਾਮ ਜੀ ਨੇ ਮੈਨੂੰ ਇਸ ਗੱਲ ਦੇ ਲਈ ਪ੍ਰੇਰਿਆ ਹੈ ਭਈ ਤੂੰ ਗੁਰੂ ਮਹਾਰਾਜ ਨੂੰ ਛੱਡ ਕੇ ਨਹੀਂ ਜਾਣਾ ਤੇ ਨਾਲ ਹੀ ਪੁਸ਼ਾਕ ਤੇ ਮਾਇਆ ਵੀ ਦਿੱਤੀ ਹੈ ਜਦੋਂ ਲੋੜ ਪਵੇ ਤੂੰ ਮੁੱਲ ਲੈ ਕੇ ਖਾ ਲਵੇ ਜਦੋਂ ਮਾਇਆ ਦੀ ਗੱਲ ਹਜ਼ੂਰ ਨੇ ਸੁਣੀ ਤਾਂ ਹਜ਼ੂਰ ਕਹਿਣ ਲੱਗੇ ਭਾਈ ਮਰਦਾਨਿਆਂ ਤੂੰ ਡੂਮ ਦਾ ਡੂਮ ਹੀ ਰਿਹਾ ਤੇਰਾ ਮੰਗਣ ਦਾ ਸੁਭਾਅ ਨਾ ਹਟਿਆ ਦੇਖੋ ਭੈਣ ਜੀ ਬੇਬੇ ਨਾਨਕੀ ਜੀ ਭਗਤੀ ਦਾ ਅਵਤਾਰ ਨੇ ਔਰ ਉਹ ਪਹਿਲਾਂ ਹੀ ਬਾਬਾ ਸ੍ਰੀ ਚੰਦ ਸਾਡੇ ਸਾਹਿਬਜ਼ਾਦੇ ਦੀ ਪਾਲਣਾ ਪੋਸ਼ਣਾ ਕਰ ਰਹੇ ਹਨ ਤੂੰ ਉਨ੍ਹਾਂ ਮੂਹਰੇ ਜਾ ਕੇ ਫਿਰ ਸਵਾਲ ਪਾਇਆ ਗੱਲ ਚੰਗੀ ਨਹੀਂ ਕੀਤੀ ਹਜ਼ੂਰ ਨੇ ਬੜੇ ਪਿਆਰ ਦੇ ਨਾਲ ਮਰਦਾਨੇ ਨੂੰ ਸਮਝਾਇਆ ਮਾਨੋ ਕਿ ਦੇਖ ਬਿਰਸੀ ਸਭ ਜਾਨ ਦੇਵਨ ਕਹੋ ਇਕ ਹੈ ਭਗਵਾਨ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ ਸਾਨੂੰ ਮਨੁੱਖ ਦੀ ਆਸ ਨਹੀਂ ਰੱਖਣੀ ਚਾਹੀਦੀ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਕਿਉਂ ਹਜ਼ੂਰ ਨੇ ਭਾਈ ਮਰਦਾਨੇ ਨੂੰ ਅਨੇਕਾਂ ਉਦਾਹਰਣਾਂ ਦੇ ਕੇ ਸਬਰ ਸ਼ੁਕਰ ਵਿਚ ਰਹਿਣ ਦੀ ਸਿੱਖਿਆ ਬਖਸ਼ੀ ਉਹ ਪ੍ਰਸੰਗ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਹੁਣ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਹੈ ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ
ਸੁਦਾਸੁਨੇ ਜਨ ਬਹਿਣ ਸਰੋਣ ਸੁਣ ਮਨ ਮੈਂ ਆਪ ਸੰਤੁਖਾ
ਜਦੋਂ ਭਾਈ ਮਰਦਾਨੇ ਨੇ ਅੰਮ੍ਰਿਤ ਦੇ ਨਾਲ ਭੇਜੇ ਹੋਏ ਸਤਿਗੁਰੂ ਦੇ ਪਵਿੱਤਰ ਬਚਨ ਉਪਦੇਸ਼ ਕੰਨਾਂ ਦੇ ਨਾਲ ਸੁਣੇ ਬਸ ਐਸੀ ਗੁਰੂ ਮਹਾਰਾਜ ਦੀ ਮਿਹਰ ਹੋ ਗਈ ਭਾਈ ਮਰਦਾਨੇ ਦੇ ਮਨ ਦੇ ਵਿਚ ਵੀ ਸੰਤੋਖ ਆ ਗਿਆ
ਜਨਮ ਜਨਮ ਕੀ ਤ੍ਰਿਸ਼ਨਾ ਦੁਖ ਤੇ ਦੇ ਗਿਆਨ ਬਾਰ ਭੁੱਖਾ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਹੀ ਬਚਨ ਵਰਦਾਨ ਦੇ ਕੇ ਜਿਹੜੀ ਜਨਮਾਂ ਜਨਮਾਂ ਦੀ ਤ੍ਰਿਸ਼ਨਾ ਚਿੰਬੜੀ ਹੋਈ ਸੀ ਇਹਦੇ ਦੁੱਖ ਤੋਂ ਇਹਨੂੰ ਹਮੇਸ਼ਾ ਲਈ ਭੁੱਖਾ ਦਾ ਅਰਥ ਵੀ ਸੰਤੁਸ਼ਟ ਕਰ ਦਿੱਤਾ ਇਹਨੂੰ ਰਜਾ ਦਿੱਤਾ ਭਾਵ ਸਾਰੀ ਤ੍ਰਿਸ਼ਨਾ ਇਹਦੇ ਮਨ ਤੋਂ ਦੂਰ ਕਰ ਦਿੱਤੀ
ਵਧਨ ਬਾਦਤ ਮਰਦਾਨਾ ਚਲੀਏ ਤੁਮਕੂ ਸੁਸਾਹਕਾਰਾ
ਫਿਰ ਭਾਈ ਮਰਦਾਨੇ ਨੇ ਬੇਨਤੀ ਕੀਤੀ ਮਹਾਰਾਜ ਤੁਹਾਨੂੰ ਬੇਬੇ ਨਾਨਕੀ ਜੀ ਨੇ ਬੁਲਾਇਆ ਵੀ ਮੈਨੂੰ ਦਰਸ਼ਨ ਦੇ ਕੇ ਜਾਣ ਇਸ ਲਈ ਮਹਾਰਾਜ ਸਾਨੂੰ ਹੁਣ ਬੇਬੇ ਜੀ ਕੋਲ ਜਾਣਾ ਚਾਹੀਦਾ ਹੈ
ਸੰਗ ਚਲੋ ਮੈਂ ਦਿਓ ਰਾਜਤ ਮਾਨ ਆਪ ਭਾਰ ਦਾ ਵਿਚਾਰਾ
ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ ਮੇਰੇ ਮਨ ਵਿਚ ਵਿਚਾਰ ਆਈ ਆ ਹੁਣ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਤੇ ਜਿਹੜੀ ਮਾਇਆ ਬੇਬੇ ਨਾਨਕੀ ਜੀ ਤੋਂ ਲੈ ਕੇ ਆਇਆ ਵਾਪਸ ਕਰ ਦਿਆਂਗਾ।
ਕਹਿਓ ਨਾ ਮੇਟੋਂ ਚੱਲ ਮਰਦਾਨਾ ਸੰਗ ਕਾਜ ਹੈ ਤੇਰੇ।
ਗੁਰੂ ਮਹਾਰਾਜ ਭਾਈ ਮਰਦਾਨੇ ਨੂੰ ਕਹਿਣ ਲੱਗੇ ਭਾਈ ਮਰਦਾਨਿਆ ਤੇਰਾ ਕਿਹਾ ਤੇਰਾ ਆਖਿਆ ਅਸੀਂ ਮੋੜ ਨਹੀਂ ਸਕਦੇ, ਚੱਲ ਹੁਣ ਆਪਾਂ ਬੇਬੇ ਨਾਨਕੀ ਪਾਸ ਜਾਂਦੇ ਆ ਕਿਉਂਕਿ ਤੇਰੇ ਨਾਲ ਵੀ ਸਾਡਾ ਜ਼ਰੂਰੀ ਕੰਮ ਹੈ, ਤੇਰੇ ਰਾਹੀਂ ਬੇਅੰਤ ਜੀਵਾਂ ਦਾ ਉਧਾਰ ਕਰਨਾ ਹੈ।
ਗਏ ਨਗਰ ਮੈਂ ਸਦਨੇ ਪਹੁੰਚੀ ਦਾਸੀ ਤੁਲਸਾ ਹੇਰੇ।
ਭਾਈ ਮਰਦਾਨਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੁਲਤਾਨਪੁਰ ਨਗਰ ਵਿਚ ਚਲੇ ਗਏ ਨੇ ਤੇ ਜਦੋਂ ਬੇਬੇ ਨਾਨਕੀ ਜੀ ਦੇ ਘਰ ਪ੍ਰਵੇਸ਼ ਹੋਏ ਤੇ ਦਾਸੀ ਤੁਲਸਾ ਨੇ ਵੇਖ ਲਏ।
ਹੰਡੀ ਅਦੋ ਗੁਹਾਰੀ ਤਬ ਹੀ ਵੋ ਪ੍ਰਾਤ ਜੀ ਆਏ।
ਤੁਲਸਾ ਦਾਸੀ ਨੇ ਦੇਖ ਕੇ ਹੇਠਾਂ ਖੜੀ ਸੀ ਤੇ ਉਹਨੇ ਉੱਚੀ ਆਵਾਜ਼ ਦਿੱਤੀ ਬੇਬੇ ਨਾਨਕੀ ਜੀ ਨੂੰ ਕਹਿਣ ਲੱਗੀ ਬਧੂ ਜੀ ਕੀ ਇਹ ਬੇਬੇ ਜੀ ਤੁਹਾਡੇ ਭਰਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਗਏ ਹਨ।
ਹਰਖ ਨਾਨਕੀ ਅੰਗ ਨਾ ਮਾਵੇ ਹੈ ਕਿ ਕੀ ਕੰਨ ਗਰਜਾਏ।
ਜਦੋਂ ਇਹ ਆਵਾਜ਼ ਕੰਨਾਂ ਦੇ ਵਿਚ ਪਈ ਬੇਬੇ ਨਾਨਕੀ ਇੰਨੀ ਖੁਸ਼ ਹੋਈ ਜਿਵੇਂ ਬੱਦਲ ਗਰਜਦਾ ਹੋਵੇ ਤੇ ਮੋਰ ਖੁਸ਼ ਹੁੰਦੇ ਨੇ ਪਹਿਲਾਂ ਪਾਉਂਦੇ ਨੇ। ਬੇਬੇ ਨਾਨਕੀ ਇੰਨਾ ਪ੍ਰਸੰਨ ਹੋਈ ਹੈ।
ਪਦ ਪੰਕਜ ਪਰ ਧਾਏ ਧਰੂ ਸਿਰ ਧਰਮ ਪੇਲ ਕਰ ਤਾਹੇ।
ਲੋ ਉਸ ਵੇਲੇ ਬੇਬੇ ਨਾਨਕੀ ਜੀ ਦੇ ਮਨ ਦੇ ਵਿਚ ਐਸਾ ਪ੍ਰੇਮ ਉਛਲਿਆ ਜਦੋਂ ਗੁਰੂ ਮਹਾਰਾਜ ਦੇ ਆਉਣ ਦੀ ਖਬਰ ਸੁਣੀ ਉਸ ਵੇਲੇ ਪ੍ਰੇਮ ਦੇ ਵਿਚ ਬੇਬਲ ਹੋ ਕੇ ਭੱਜੇ ਨੇ ਤੇ ਜਾ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਮਰਜ਼ਾਦਾ ਤੇ ਇਹੀ ਹੈ ਵੀ ਜਿਹੜੇ ਛੋਟੇ ਨੇ ਵੱਡਿਆਂ ਨੂੰ ਜਾ ਕੇ ਫਤਿਹ ਬੁਲਾਉਂਦੇ ਹੈ, ਸਤਿਕਾਰ ਕਰਦੇ ਨੇ, ਗੋਡੀ ਜਾਂ ਪੈਰੀ ਹੱਥ ਲਾ ਦਿੰਦੇ ਹਨ, ਪਰ ਬੇਬੇ ਨਾਨਕੀ ਜੀ ਉਮਰ ਵਿਚ ਵੱਡੇ ਸਨ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਮਰ ਦੇ ਵਿਚ ਛੋਟੇ ਸਨ, ਪਰ ਉਹ ਜਿਹੜੀ ਧਰਮ ਦੀ ਮਰਜ਼ਾਦਾ ਛੱਡ ਕੇ ਬੇਬੇ ਨਾਨਕੀ ਜੀ ਨੇ ਗੁਰੂ ਮਹਾਰਾਜ ਦੇ ਚਰਨਾਂ ਤੇ ਜਾ ਕੇ ਸੀਸ ਰੱਖ ਦਿੱਤਾ।
ਜੁਗ ਕਰ ਪਰ ਤੇ ਸਿਰ ਤਵਲੇ ਕਰ ਪਰਮ ਪੁਰਖ ਪੁਨ ਪ੍ਰਾਹੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰੱਬ ਦਾ ਰੂਪ ਹਨ ਤੇ ਬੇਬੇ ਨਾਨਕੀ ਜੀ ਦਾ ਸਿਰ ਹੇਠਾਂ ਚਰਨਾਂ ਤੱਕ ਜਾਣ ਨਹੀਂ ਦਿੱਤਾ, ਦੋਵੇਂ ਹੱਥਾਂ ਤੇ ਬੇਬੇ ਨਾਨਕੀ ਜੀ ਦਾ ਸਿਰ ਲੈ ਲਿਆ ਤੇ ਫਿਰ ਪਰਮ ਪੁਰਖ ਰੱਬ ਦਾ ਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਬੇਬੇ ਨਾਨਕੀ ਜੀ ਨੂੰ ਕਹਿਣ ਲੱਗੇ
ਜਾਂ ਤੇ ਹਾਂ ਤੁਮ ਕਰਨ ਆਵੋ ਧਰਤ ਚਰਨ ਸਿਰ ਧਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਕਿੰਨੀ ਨਿਮਰਤਾ ਹੈ, ਕਿੰਨੀ ਹਲੀਮੀ ਹੈ, ਕਹਿਣ ਲੱਗੇ ਬੇਬੇ ਜੀ ਇਸੇ ਲਈ ਮੈਂ ਤੁਹਾਡੇ ਘਰ ਨਹੀਂ ਚੱਲ ਕੇ ਆਉਂਦਾ ਕਿਉਂਕਿ ਤੁਸੀਂ ਵੱਡੇ ਹੋ ਤੇ ਤੁਸੀਂ ਮੈਨੂੰ ਮੱਥਾ ਟੇਕਣ ਦੀ ਕੋਸ਼ਿਸ਼ ਕਰਦੇ ਹੋ, ਮੇਰੇ ਸਿਰ ਭਾਰ ਚੜਾ ਦਿੰਦੇ ਹੋ, ਇਸੇ ਲਈ ਮੈਂ ਤੁਹਾਡੇ ਘਰ ਨਹੀਂ ਆਉਂਦਾ। ਇਨ੍ਹਾਂ ਬਚਨਾਂ ਤੋਂ, ਇਨ੍ਹਾਂ ਇਤਿਹਾਸਕ ਘਟਨਾਵਾਂ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਜੋ ਗੁਰੂ ਘਰ ਦੀ ਮਰਜ਼ਾਦਾ ਹੈ ਬਈ ਸਾਨੂੰ ਉਹਦੇ ਉੱਤੇ ਚੱਲਣਾ ਚਾਹੀਦਾ ਹੈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਹੋਏ ਨੇ, ਪਰ ਕੈਸੇ ਮਰਜ਼ਾਦਾ ਪੁਰਸ਼ੋਤਮ ਨੇ। ਬੇਬੇ ਨਾਨਕੀ ਜੀ ਉਮਰ ਵਿਚ ਵੱਡੇ ਨੇ, ਪਰ ਜਦੋਂ ਚਰਨਾਂ ਤੇ ਸੀਸ ਰੱਖਣਾ ਚਾਹਿਆ ਤੇ ਦੋਵੇਂ ਹੱਥਾਂ ਤੇ ਸੀਸ ਲੈ ਕੇ ਆਪਣੀ ਭੈਣ ਬੇਬੇ ਨਾਨਕੀ ਜੀ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਬੇਬੇ ਜੀ ਤੁਸੀਂ ਭਾਰ ਨਾ ਚੜਾਓ, ਇਹ ਨਹੀਂ ਤੁਸੀਂ ਕਰ ਸਕਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਆਪ ਨੂੰ ਮੱਥਾ ਨਹੀਂ ਸਨ ਟਿਕਾ ਸਕਦੇ, ਤਾਂ ਸਾਨੂੰ ਆਪਣੇ ਮਨ ਵਿਚ ਵਿਚਾਰ ਕਰਨੀ ਚਾਹੀਦੀ ਹੈ। ਜਿਹੜੇ ਅੱਜ ਕੱਲ ਸਾਡੇ ਸਿੱਖ ਸਮਾਜ ਦੇ ਅੰਦਰ ਵੀ ਕਈ ਐਸੇ ਸੰਤ ਮਹਾਂਪੁਰਖ ਸਾਧੂ ਮਹਾਤਮਾ ਵੀ ਹਨ ਜਿਹੜੇ ਮੱਥਾ ਟੇਕਣਾ ਤੇ ਟਿਕਾਉਣਾ ਇੱਕ ਸ਼ੌਕ ਸਮਝਦੇ ਨੇ, ਪਰ ਉਹਨਾਂ ਨੂੰ ਇਹ ਗੱਲ ਤੋਂ ਵਿਚਾਰ ਕਰਨੀ ਚਾਹੀਦੀ ਹੈ ਵੀ ਮੱਥਾ ਟਿਕਾਉਣਾ ਆਪਣੇ ਸਿਰ ਉੱਤੇ ਭਾਰ ਲੈਣ ਵਾਲੀ ਗੱਲ ਹੈ। ਇਸੇ ਲਈ ਬੇਬੇ ਨਾਨਕੀ ਜੀ ਨੂੰ ਗੁਰੂ ਮਹਾਰਾਜ ਵਰਜਦੇ ਨੇ ਬਈ ਤੁਸੀਂ ਇਹ ਕੰਮ ਨਾ ਕਰਿਆ ਕਰੋ, ਇਸੇ ਲਈ ਅਸੀਂ ਤੁਹਾਡੇ ਘਰ ਨਹੀਂ ਆਉਣ। ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿਚ ਹੇਠਾਂ ਮੇਨ ਹਾਲ ਦੇ ਵਿਚ ਥੋੜਾ ਸਮਾਂ ਪਹਿਲਾਂ ਸ੍ਰੀ ਅਖੰਡ ਪਾਠ ਪ੍ਰਾਰੰਭ ਹੋਏ ਨੇ, ਉਹ ਮਹਾਂਪੁਰਖ ਕਲਗੀ ਧਰ ਪਾਤਸ਼ਾਹ ਸਾਹਿਬ ਦੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਾਰੇ ਵੀ ਬਚਨ ਦੱਸਦੇ ਸਨ। ਕਲਗੀ ਧਰ ਪਾਤਸ਼ਾਹ ਸਾਹਿਬ ਦੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ 1750 ਬਿਕਰਮੀ 1699 ਈਸਵੀ ਨੂੰ ਖਾਲਸੇ ਪੰਥ ਦੀ ਸਿਰਜਣਾ ਕੀਤੀ ਵੈਸਾਖੀ ਦੇ ਦਿਨ, ਉਸ ਵੇਲੇ ਖਾਲਸੇ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਉਸ ਵੇਲੇ ਬਚਨ ਆਖਿਆ ਸੀ, ਖਾਲਸਾ ਜੀ ਜਦੋਂ ਤੁਸੀਂ ਸਾਡੇ ਪਾਸ ਆਉਣਾ, ਤੁਸੀਂ ਸਾਨੂੰ ਨਮਸਕਾਰ ਨਹੀਂ ਕਰਨਾ, ਪੈਰਾਂ ਤੇ ਮੱਥਾ ਨਹੀਂ ਟੇਕਣਾ, ਜਦੋਂ ਸਾਡੇ ਕੋਲ ਆਉਣਾ ਤੇ ਗੱਜ ਕੇ ਫਤਿਹ ਬੁਲਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਲਗੀ ਧਰ ਪਾਤਸ਼ਾਹ ਨੇ ਵੀ ਮਰਯਾਦਾ ਚਲਾਈ। ਹੁਣ ਜੇ ਗੁਰੂ ਨਾਨਕ ਸਾਹਿਬ ਬੇਬੇ ਨਾਨਕੀ ਨੂੰ ਰੋਕ ਸਕਦੇ ਨੇ ਵੀ ਸਾਡੇ ਪੈਰਾਂ ਤੇ ਮੱਥਾ ਨਹੀਂ ਟੇਕਣਾ, ਕਲਗੀ ਧਰ ਪਾਤਸ਼ਾਹ ਖਾਲਸੇ ਨੂੰ ਵਚਨ ਕਰ ਸਕਦੇ ਨੇ ਵੀ ਅੰਮ੍ਰਿਤਧਾਰੀ ਸਿੰਘ ਸਾਨੂੰ ਆ ਕੇ ਫਤਿਹ ਬੁਲਾਵੇ, ਤੇ ਜੇ ਆਪਾਂ ਵੀ ਗੁਰੂ ਦੇ ਪੁੱਤਰ ਤੇ ਪੁੱਤਰੀਆਂ ਆਪਣੇ ਆਪ ਨੂੰ ਸਮਝਦੇ ਹਾਂ ਤਾਂ ਸਾਨੂੰ ਵੀ ਇਹਨਾਂ ਬਚਨਾਂ ਤੇ ਅਮਲ ਕਰਨਾ ਚਾਹੀਦਾ ਹੈ। ਮਹਾਂਪੁਰਖਾਂ ਦਾ ਵੀ ਇਹ ਅਸੂਲ ਤੇ ਸੁਭਾਵ ਸੀ, ਜਦੋਂ ਵੀ ਕੋਈ ਸਿੰਘ ਆਉਂਦਾ ਸੀ ਉਹਨੂੰ ਮਹਾਂਪੁਰਖ ਇਹੀ ਗੱਲ ਆਖਦੇ, ਭਾਈ ਸਾਨੂੰ ਫਤਿਹ ਬੁਲਾਓ, ਤੇ ਜਿਹੜਾ ਜਾ ਕੇ ਮਹਾਂਪੁਰਖਾਂ ਨੂੰ ਫਤਿਹ ਬੁਲਾਉਂਦਾ ਸੀ ਉਹਦੇ ਉੱਤੇ ਮਹਾਂਪੁਰਖ ਬੜੇ ਪ੍ਰਸੰਨ ਹੁੰਦੇ ਸਨ। ਜੇ ਕੋਈ ਪੈਰਾਂ ਤੇ ਮੱਥਾ ਟੇਕਣ ਦੀ ਕੋਸ਼ਿਸ਼ ਕਰਦਾ ਉਹਨੂੰ ਮਹਾਂਪੁਰਖ ਵਰ ਦਿੰਦੇ ਸਨ, ਘੂਰ ਦਿੰਦੇ ਸਨ ਵੀ ਤੂੰ ਐਸਾ ਨਹੀਂ ਕਰ ਸਕਦਾ। ਇੱਕ ਦਾਸ ਨੂੰ ਛੋਟੀ ਜਿਹੀ ਘਟਨਾ ਯਾਦ ਆ ਗਈ। ਪੁਲੀਆਲ ਨਗਰ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ, ਉੱਥੇ ਜੰਡ ਸਾਹਿਬ ਗੁਰਦੁਆਰਾ ਮਹਾਰਾਜ ਦਸਵੇਂ ਪਾਤਸ਼ਾਹ ਦਾ ਬਾਹਰ ਬਾਹਰ ਪਿੰਡਾਂ ਤੋਂ ਉੱਥੇ ਮਹਾਂਪੁਰਖ ਗਏ ਹੋਏ ਸਨ। ਉੱਥੇ ਮਹਾਂਪੁਰਖਾਂ ਨੇ ਅਕੋਤਰੀ ਵੀ ਕੀਤੀ, ਅਕਸ਼ੂਅਕਸ਼ ਦੀ ਅਖੰਡ ਪਾਠ ਵੀ ਕੀਤੀ, ਔਰ ਉਸ ਜੰਡ ਸਾਹਿਬ ਗੁਰਦੁਆਰੇ ਸਾਹਿਬ ਜਦੋਂ ਮਹਾਂਪੁਰਖ ਕਥਾ ਕਰਦੇ ਸਨ, ਆਲੇ ਦੁਆਲੇ ਪਿੰਡਾਂ ਦੀਆਂ ਬੇਅੰਤ ਸੰਗਤਾਂ ਕਥਾ ਸੁਣਨ ਵਾਸਤੇ ਆਉਂਦੀਆਂ। ਇੱਕ ਦਿਨ ਮਹਾਂਪੁਰਖ ਕਥਾ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬੈਠ ਕੇ ਪਾਠ ਕਰ ਰਹੇ ਸਨ, ਕਿਉਂਕਿ ਮਹਾਂਪੁਰਖਾਂ ਦਾ ਇਹ ਆਪਣਾ ਅਸੂਲ ਸੀ। ਕਥਾ ਤੋਂ ਬਾਅਦ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਬੈਠ ਕੇ 50 ਅੰਗ 25 ਪੱਤਰੇ ਗੁਰੂ ਮਹਾਰਾਜ ਦਾ ਸਹਿਜ ਪਾਠ ਕਰਦੇ ਸਨ ਤੇ ਮਹਾਂਪੁਰਖ ਪਾਠ ਕਰ ਰਹੇ ਸਨ। ਜਦੋਂ ਪਾਠ ਕਰਕੇ ਮਹਾਂਪੁਰਖ ਚੌਰ ਦੀ ਸੇਵਾ ਕਰ ਰਹੇ ਸਨ, ਉਸ ਵੇਲੇ ਇਕ ਕੋਈ ਪਰਿਵਾਰ ਜਿਹੜਾ ਨੇੜੇ ਕਿਸੇ ਪਿੰਡ ਤੋਂ ਦਰਸ਼ਨ ਮੇਲੇ ਕਰਨ ਆਇਆ ਸੀ, ਉਸ ਪਰਿਵਾਰ ਦੀ ਇਕ ਨੌਜਵਾਨ ਬੀਬੀ ਸੀ। ਉਹਦੇ ਮਨ ਦੇ ਵਿਚ ਖਿਆਲ ਆਇਆ ਵੀ ਮੈਂ ਮਹਾਂਪੁਰਖਾਂ ਦੇ ਚਰਨਾਂ ਨੂੰ ਹੱਥ ਲਾਉਣੇ ਨੇ, ਚਰਨਾਂ ਨੂੰ ਮੱਥਾ ਟੇਕਣਾ, ਕਿ ਹੁਣ ਮਹਾਂਪੁਰਖ ਆਪਣੇ ਧਿਆਨ ਵਿਚ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਚੌਰ ਕਰ ਰਹੇ ਸਨ ਤੇ ਉਸ ਬੀਬੀ ਨੇ ਅਸ਼ੋਭਲੇ ਜੀ ਆ ਕੇ ਤੇ ਮਹਾਂਪੁਰਖਾਂ ਦੇ ਪੈਰਾਂ ਨੂੰ ਹੱਥ ਲਾ ਦਿੱਤਾ, ਮੱਥਾ ਟੇਕ ਦਿੱਤਾ। ਉਸੇ ਵੇਲੇ ਮਹਾਂਪੁਰਖ ਬੜੇ ਰੋਹ ਵਿਚ ਆ ਗਏ, ਬੀਜ ਰਸ ਵਿਚ ਆ ਗਏ ਤੇ ਉਸ ਨੂੰ ਡਾਂਟਿਆ, ਕਹਿਣ ਲੱਗੇ ਇਹ ਤੂੰ ਕੀ ਕੰਮ ਕੀਤਾ ਹੈ, ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਤੂੰ ਮੈਨੂੰ ਮੱਥਾ ਟੇਕ ਕੇ ਮੇਰੇ ਪੈਰੀ ਹੱਥ ਲਾ ਕੇ ਮੇਰੇ ਸਿਰ ਉਤੇ ਭਾਰ ਚੜਾ ਦਿੱਤਾ ਹੈ, ਕਮਲੀ ਨਾ ਹੋਵੇ, ਤੈਨੂੰ ਇਹ ਕਰਨਾ ਨਹੀਂ ਸੀ ਚਾਹੀਦਾ। ਜਦੋਂ ਇਹ ਬਚਨ ਮਹਾਂਪੁਰਖਾਂ ਦੇ ਮੂੰਹੋਂ ਸੁਭਾਵਕ ਨਿਕਲੇ, ਕਿਸੇ ਵਿਦਵਾਨ ਦਾ ਕਥਨ ਹੈ, ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਸਾ ਨਾ ਜਾਏ, ਉਹ ਬੀਬੀ ਇੰਨੀ ਨਰਵਸ ਹੋ ਗਈ ਤੇ ਇਕਦਮ ਉਹਦੇ ਦਿਮਾਗ ਤੇ ਐਸਾ ਬਚਨ ਦਾ ਅਸਰ ਹੋਇਆ, ਉਹਦੇ ਸੱਚਮੁੱਚ ਹੀ ਜਿਵੇਂ ਕੋਈ ਪਾਗਲ ਹੁੰਦੀ ਉਸ ਤਰ੍ਹਾਂ ਦੀ ਉਹਦੀ ਹਾਲਤ ਹੋ ਗਈ। ਹੁਣ ਉਹ ਨਾ ਬੋਲੀ ਨਾ ਕੁਛ ਹੋਰ, ਗੁੰਮ ਸਮਝੀ ਹੋ ਗਈ। ਮਹਾਂਪੁਰਖਾਂ ਦੇ ਬਚਨਾਂ ਦੇ ਵਿਚ ਹੀ ਐਸਾ ਪ੍ਰਭਾਵ ਸੀ। ਫਿਰ ਉਹ ਪਰਿਵਾਰ ਦੇ ਨਾਲ ਉਸ ਦਿਨ ਕਥਾ ਤੋਂ ਬਾਅਦ ਆਪਣੇ ਘਰ ਚਲੀ ਗਈ। ਹੁਣ ਘਰ ਜਾ ਕੇ ਨਾ ਉਹ ਕਿਸੇ ਨਾਲ ਬੋਲੇ ਤੇ ਨਾ ਕੋਈ ਗੱਲ ਕਰੇ, ਬਸ ਚੁੱਪ ਚੁੱਪ ਰਹਿਣ ਲੱਗ ਪਈ। ਘਰ ਦੇ ਪੁੱਛਦੇ ਨੇ ਤੈਨੂੰ ਕੀ ਹੋ ਗਿਆ, ਦੱਸੇ ਵੀ ਕੁਝ ਨਾ, ਉਹਦੀਆਂ ਸਾਰੀਆਂ ਹਰਕਤਾਂ ਗੱਲਾਂ ਬਾਤਾਂ ਪਸਤਾਨਿਆਂ ਵਾਲੀਆਂ ਹੋ ਗਈਆਂ ਤੇ ਘਰ ਦੇ ਫਿਕਰਮੰਦ ਹੋ ਗਏ ਵੀ ਕਹਿਣ ਲੱਗੇ ਨੌਜਵਾਨ ਬੀਬੀ ਆ, ਇਹਦਾ ਵਿਆਹ ਵੀ ਕਰਨਾ, ਬਗਾਨੇ ਕਰ ਜਾਣਾ ਤੇ ਹੁਣ ਇਹਨੂੰ ਹੋ ਕੀ ਗਿਆ। ਬਾਰ ਬਾਰ ਪੁੱਛਦੇ ਨੇ ਪਰ ਉਹ ਕੁਝ ਦੱਸਦੀ ਨਹੀਂ ਹੈ, ਚੁੱਪ ਚੁੱਪ ਰਹਿੰਦੀ ਹੈ। ਅਖੀਰ ਉਸਦੇ ਪਿਤਾ ਨੇ ਕਿਸੇ ਖਾਸ ਸਿੰਘ ਦੇ ਨਾਲ ਗੱਲ ਕੀਤੀ ਤੇ ਕਹਿਣ ਲੱਗਾ ਵੀ ਇਸ ਤਰ੍ਹਾਂ ਵੀ ਮੇਰੀ ਆਪਣੀ ਬੇਟੀ ਹੈ, ਨੌਜਵਾਨ ਹੈ, ਉਹਨੂੰ ਪਤਾ ਨੀ ਕੀ ਹੋ ਗਿਆ। ਉਹ ਪੁੱਛਣ ਲੱਗਿਆ ਕਦੋਂ ਤੋਂ ਉਹ ਇਸ ਤਰ੍ਹਾਂ ਇਹ ਢਿੱਲੀ ਹੋਈ ਹੈ। ਤਾਂ ਉਹ ਕਹਿਣ ਲੱਗੀ ਇੱਕ ਦਿਨ ਉੱਥੇ ਅਸੀਂ ਜੰਡ ਸਾਹਿਬ ਗਏ ਸੀ ਔਰ ਉਹ ਤੋਂ ਬਾਅਦ ਪਤਾ ਨੀ ਇਹਨੂੰ ਕੀ ਹੋ ਗਿਆ। ਉਸ ਬੀਬੀ ਨੂੰ ਪੁੱਛਣ ਲੱਗੇ ਕਹਿੰਦੇ ਭਾਈ ਤੇਥੋਂ ਕੀ ਹੋਇਆ। ਉਹ ਕਹਿੰਦੀ ਮੈਨੂੰ ਆਪ ਕੁਛ ਨੀ ਪਤਾ, ਬਸ ਇੰਨੀ ਗੱਲ ਹੋਈ ਸੀ ਮੈਂ ਮਹਾਂਪੁਰਖਾਂ ਦੇ ਚਰਨੀ ਹੱਥ ਲਾਇਆ, ਉਸ ਵੇਲੇ ਕੋਈ ਉਹਨਾਂ ਦੇ ਬਚਨ ਹੋ ਗਏ। ਉਸ ਸਿੰਘ ਕਹਿਣ ਲੱਗਾ ਫਿਰ ਤੁਸੀਂ ਹੋਰ ਪਾਸੇ ਕਿਉਂ ਭਟਕਦੇ ਫਿਰਦੇ ਹੋ, ਤੁਸੀਂ ਮਹਾਂਪੁਰਖਾਂ ਦੇ ਕੋਲ ਹੀ ਜਾਓ, ਉਹੀ ਤੁਹਾਨੂੰ ਠੀਕ ਕਰ ਸਕਦੇ ਨੇ। ਫਿਰ ਉਹ ਪਰਿਵਾਰ ਉਸ ਬੀਬੀ ਨੂੰ ਨਾਲ ਲੈ ਕੇ ਮਹਾਂਪੁਰਖਾਂ ਕੋਲ ਆਏ ਤੇ ਮਹਾਂਪੁਰਖਾਂ ਨੇ ਉਸ ਵੇਲੇ ਉਸ ਪਰਿਵਾਰ ਨੂੰ ਆਪਣੇ ਆਪ ਨੂੰ ਛੁਪਾਉਂਦਿਆਂ ਹੋਇਆਂ ਆਖਿਆ ਵੀ ਸਾਨੂੰ ਤੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਪਰ ਚਲੋ ਜੇ ਤੁਹਾਡੇ ਮਨ ਨੂੰ ਇਸ ਗੱਲ ਦਾ ਬੋਝ ਹੈ, ਇੱਥੇ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਹੈ ਤੇ ਤੁਸੀਂ ਪਰਿਵਾਰ ਅਖੰਡ ਪਾਠ ਦੀ ਸੇਵਾ ਕਰਵਾਓ ਤੇ ਨਾਲ ਹੱਥੀ ਸੇਵਾ ਕਰੋ, ਲੰਗਰ ਪਾਣੀ ਸਿੰਘਾਂ ਨੂੰ ਬਣਾ ਕੇ ਛਕਾਓ ਤੇ ਕਲਗੀ ਧਰ ਪਾਤਸ਼ਾਹ ਮਿਹਰ ਕਰਨਗੇ ਠੀਕ ਹੋ ਜਾਵੇਗੀ। ਫਿਰ ਉਹ ਤਿੰਨ ਦਿਨ ਪਰਿਵਾਰ ਨੇ ਅਖੰਡ ਪਾਠ ਦੀ ਸੇਵਾ ਕਰਵਾਈ ਤੇ ਨਾਲ ਹੱਥੀ ਸੇਵਾ ਕੀਤੀ ਤੇ ਉਹ ਬੀਬੀ ਫਿਰ ਉਸੇ ਤਰ੍ਹਾਂ ਨੌ ਵਾਰ ਨੌ ਹੋ ਕੇ ਘਰ ਨੂੰ ਚਲੀ ਗਈ। ਇਸ ਤਰ੍ਹਾਂ ਭਾਈ ਸਾਡਾ ਮਾਈਆਂ ਬੀਬੀਆਂ ਦਾ ਸੁਭਾਅ ਹੁੰਦਾ ਕੋਈ ਮਹਾਂਪੁਰਖ ਆ ਜਾਂਦਾ ਵੀ ਜਾ ਕੇ ਪੈਰੀਂ ਡਿੱਗ, ਪਰ ਇਹ ਚਾਹੀਦਾ ਨਹੀਂ ਹੈ। ਕੋਈ ਮਹਾਂਪੁਰਖ ਵੀ ਜੇ ਹੈ ਤੇ ਸਾਨੂੰ ਉਹ ਗੁਰੂ ਦੇ ਲੜ ਲਾਉਂਦਾ, ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ, ਨਹੀਂ ਨਾ ਕਿ ਪੈਰਾਂ ਤੇ ਜਾ ਕੇ ਮੱਥਾ ਟੇਕਣਾ। ਆਪਾਂ ਇਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਤੁਸੀਂ ਪ੍ਰਸੰਗ ਸੁਣ ਰਹੇ ਹੋ। ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਬੇਬੇ ਨਾਨਕੀ ਜੀ ਨੇ ਜਦੋਂ ਜਾ ਕੇ ਪੈਰਾਂ ਤੇ ਮੱਥਾ ਟੇਕਿਆ, ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਉਹਨਾਂ ਨੂੰ ਕੀ ਆਖਿਆ, ਧਿਆਨ ਦੇ ਨਾਲ ਸੁਣੋ। ਬੇਬੇ ਜੀ ਅਸੀਂ ਇਸੇ ਲਈ ਤੁਹਾਡੇ ਘਰ ਨਹੀਂ ਆਉਂਦੇ ਕਿਉਂਕਿ ਜਦੋਂ ਅਸੀਂ ਆਉਂਦੇ ਹਾਂ ਤੇ ਤੁਸੀਂ ਭੱਜ ਕੇ ਸਾਡੇ ਚਰਣਾਂ ਤੇ ਮੱਥਾ ਟੇਕਣ ਦੀ ਕੋਸ਼ਿਸ਼ ਕਰਦੇ ਹੋ।
ਬੋਹਰ ਨਾ ਮਿਲੋ ਆਨ ਕਰ ਤੁਮ ਕੋ ਹੋਏ ਔਗੁਣ ਅਧਕਾਏ।
ਇਸੇ ਲਈ ਧੰਨ ਗੁਰੂ ਨਾਨਕ ਦੇ ਮਹਾਰਾਜ ਬੇਬੇ ਨਾਨਕੀ ਜੀ ਨੂੰ ਕਹਿਣ ਲੱਗੇ ਮੈਂ ਅੱਗੇ ਤੋਂ ਸਾਡੇ ਪਾਸ ਬਿਲਕੁਲ ਨਹੀਂ ਆਵਾਂਗਾ, ਕਿਉਂ ਇਹ ਮੇਰੇ ਤੇ ਤੁਸੀਂ ਪਾਪ ਚੜਾਉਂਦੇ ਹੋ, ਤੁਸੀਂ ਵੱਡੇ ਹੋ ਤੇ ਮੇਰੇ ਜਦੋਂ ਪੈਰਾਂ ਤੇ ਮੱਥਾ ਟੇਕਦੇ ਹੋ ਤੇ ਮੈਨੂੰ ਇਸ ਗੱਲ ਦਾ ਬੜਾ ਭਾਰ ਲੱਗਦਾ ਹੈ।
ਸੁਣੋ ਪ੍ਰਾਤ ਜੀ ਜਿਉ ਤੁਮ ਭਾਖ ਹੋ ਕਿਉਂ ਆਏ ਸਿਆਣ ਸਾਰਾ।
ਬੇਬੇ ਨਾਨਕੀ ਜੀ ਕਹਿਣ ਲੱਗੇ ਹੇ ਪ੍ਰਾਤਾ ਸਤਿਗੁਰੂ ਜੀ, ਜਿਵੇਂ ਤੁਸੀਂ ਮੈਨੂੰ ਹੁਕਮ ਕਰੋਗੇ ਤੇ ਮੈਂ ਉਸੇ ਤਰ੍ਹਾਂ ਤੁਹਾਡੀ ਆਗਿਆ ਦੇ ਅਨੁਸਾਰ ਚੱਲਾਂਗੀ, ਮੈਥੋਂ ਜਿਹੜੀ ਭੁੱਲ ਹੋਗੀ ਮਾਫ ਕਰ ਦੇਣਾ।
ਨਿਜ ਦਰਸ਼ਨ ਦੇਵਤ ਮੁਝ ਰਹੀਏ ਕਰੂ ਨਾ ਹਿਰਦੇ ਵਿਸਾਰਾ।
ਮੇਰੀ ਬੇਨਤੀ ਹੈ ਤੁਸੀਂ ਮਹਾਰਾਜ ਮੈਨੂੰ ਦਰਸ਼ਨ ਦਿੰਦੇ ਰਹਿਣਾ ਤੇ ਕਦੇ ਵੀ ਮੈਨੂੰ ਆਪਣੇ ਮਨ ਤੋਂ ਭੁਲਾਇਓ ਨਾ।
ਨਿਤ ਸਿਮਰਨ ਹੋ ਮਨ ਮੈਂ ਕਰ ਹੂੰ ਕਬ ਕਬ ਆਪ ਹੋ ਐਨਾ।
ਤੇ ਨਾਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹ ਬੇਬੇ ਨਾਨਕੀ ਆਖਰੀ ਮੈਂ ਤੇ ਰੋਜ਼ ਤੁਹਾਨੂੰ ਯਾਦ ਕਰਦੀ ਹਾਂ, ਪਰ ਕਦੇ ਕਦੇ ਤੁਸੀਂ ਮੇਰੇ ਘਰ ਆ ਕੇ ਦਰਸ਼ਨ ਦਿੰਦੇ ਹੋ।
ਕਰਨਾ ਕਰਤ ਰਹੋ ਕਰਨਾ ਕਰ ਕਮਲ ਨੈਣ ਗਤ ਦੈਨਾ।
ਕਿਰਪਾ ਦੀ ਖਾਨ ਸਤਿਗੁਰੂ ਜੀ ਤੁਸੀਂ ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰਦੇ ਰਹੋ। ਚਲੋ ਜਿਹੜੀ ਭੁੱਲ ਹੋ ਗਈ ਹੈ ਸਾਹਿਬਨ ਇਸ ਨੂੰ ਮਾਫ ਕਰ ਦੇਣਾ, ਪਰ ਤੁਸੀਂ ਜਰੂਰ ਸਾਨੂੰ ਦਰਸ਼ਨ ਦਿਆ ਕਰੋ।
ਜਬ ਨਿਜ ਮਨ ਮੈਂ ਮਿਲਣ ਲਾਲਸਾ ਸਿਮਰੂ ਜਸ ਪਦ ਆਵੋ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਬੇਬੇ ਨਾਨਕੀ ਜੀ ਨਾਲ ਕਿੰਨਾ ਪਿਆਰ ਸੀ। ਜਦੋਂ ਬੇਬੇ ਨਾਨਕੀ ਜੀ ਨੇ ਆਖਿਆ ਮਹਾਰਾਜ ਜਿਹੜੀ ਗਲਤੀ ਹੋਈ ਆ ਮਾਫ ਕਰ ਦਿਓ ਪਰ ਦਰਸ਼ਨ ਜਰੂਰ ਦਿਓ, ਤੇ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਬੇਬੇ ਜੀ ਜਦੋਂ ਤੁਹਾਡੇ ਮਨ ਦੇ ਵਿਚ ਇੱਛਾ ਹੋਵੇ ਤੇ ਸਾਨੂੰ ਯਾਦ ਕਰਿਓ, ਅਸੀਂ ਉਸੇ ਵੇਲੇ ਤਤਕਾਲ ਤੁਹਾਡੇ ਕੋਲੇ ਪਹੁੰਚ ਜਾਵਾਂਗੇ।
ਓਮੋ ਨਿਗਟ ਕਿਦੋਂ ਕਿਤ ਤੇਰਾ ਤਾਂ ਮੈਂ ਬਿਲਮ ਨਾ ਲਾਵੋ।
ਮੈਂ ਚਾਹੇ ਤੁਹਾਡੇ ਨੇੜੇ ਹੋਵਾਂ ਤੇ ਜਾਂ ਦੂਰਾ, ਮੈਂ ਤੁਹਾਡੇ ਤੋਂ ਦੂਰ ਵੀ ਕਿਉਂ ਨਾ ਹੋਵਾਂ ਪਰ ਮੈਂ ਕਦੀ ਦੇਰ ਨਹੀਂ ਲਾਵਾਂਗਾ। ਕਿੰਨਾ ਪਿਆਰ ਹੈ ਬੇਬੇ ਨਾਨਕੀ ਦਾ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ, ਕਹਿੰਦੇ ਜਦੋਂ ਪੈਣ ਦੀ ਯਾਦ ਕਰੂ ਉਸੇ ਵੇਲੇ ਹਾਜ਼ਰ ਹੋਵਾਂਗਾ।
ਮਰਦਾਨਾ ਅਬ ਬੇਬੇ ਜੀ ਕੇ ਦੇਹੋ ਕਾਰਖਿਕ ਜੋ।
ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆ ਜਿਹੜੇ 20 ਰੁਪਏ ਬੇਬੇ ਨਾਨਕੀ ਜੀ ਤੋਂ ਲੈ ਕੇ ਗਿਆ ਸੀ ਹੁਣ ਵਾਪਸ ਕਰ ਦਿਓ।
ਬੰਤ ਨਾਨਕੀ ਜਾਚੇ ਨਾਹੀ ਦੀਨ ਆਪ ਹੀ ਸੋ।
ਸੁਣ ਕੇ ਬੇਬੇ ਨਾਨਕੀ ਜੀ ਕਹਿਣ ਲੱਗੇ ਮਹਾਰਾਜ ਮਰਦਾਨੇ ਨੇ ਮੰਗੇ ਤਾਂ ਨਹੀਂ ਸਨ, ਮੈਂ ਤੇ ਆਪ ਹੀ ਖੁਸ਼ ਹੋ ਕੇ ਇਹਨੂੰ ਦਿੱਤੇ ਸਨ।
ਤੂੰ ਭਗਤਨ ਕੀ ਹਰ ਕੀ ਬਹੁ ਪਿਆਰੀ ਕਹੂ ਬੜੇ ਕੋ ਸੁਣ ਹੈ।
ਧੰਨ ਗੁਰੂ ਨਾਨਕ ਦੇ ਮਹਾਰਾਜ ਬੇਬੇ ਨਾਨਕੀ ਜੀ ਦਾ ਕਿੰਨਾ ਸਤਿਕਾਰ ਕਰ ਰਹੇ ਨੇ, ਕਹਿੰਦੇ ਤੂੰ ਬੇਬੇ ਨਾਨਕੀ ਜੀ ਤੁਸੀਂ ਰੱਬ ਦੇ ਪਿਆਰੇ ਹੋ, ਰੱਬ ਦੀ ਭਗਤੀ ਕਰਨ ਵਾਲੇ ਹੋ ਤੇ ਰੱਬ ਦੇ ਨਾਲ ਤੁਹਾਡਾ ਬੜਾ ਪਿਆਰ ਹੈ, ਅਸਾਂ ਇਹ ਵੀ ਸੁਣਿਆ ਪਰਮੇਸ਼ਰ ਵੱਡਿਆਂ ਦਾ ਕਿਆ ਸੁਣਦਾ ਹੈ।
ਤੈ ਸੌਂਪੀ ਹਮ ਟਿਗ ਕਰਤਾਰ ਭਲੀ ਬਾਤ ਸਭ ਬਣ ਹੈ।
ਤੁਸੀਂ ਵਾਹਿਗੁਰੂ ਦੇ ਚਰਨਾਂ ਵਿਚ ਬੇਨਤੀ ਕਰੋ, ਸਾਨੂੰ ਵਾਹਿਗੁਰੂ ਨੂੰ ਹੀ ਸੌਂਪ ਦਿਓ, ਸਾਨੂੰ ਰੱਬ ਤੇ ਛੱਡ ਦਿਓ, ਜੋ ਉਸਦਾ ਭਾਣਾ ਹੈ ਅਸੀਂ ਉਹਦੇ ਵਿਚ ਪ੍ਰਸੰਨ ਰਹੀਏ ਤੇ ਫਿਰ ਬੜੀ ਚੰਗੀ ਗੱਲ ਬਣ ਸਕਦੀ ਹੈ ਤੁਹਾਡੀ ਅਸੀਸ ਦੇ ਨਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਵੱਡੀ ਭੈਣ ਦਾ ਸਤਿਕਾਰ ਕਰ ਰਹੇ ਨੇ ਵੀ ਤੁਹਾਡੀ ਅਸੀਸ ਦੇ ਨਾਲ ਤੁਸੀਂ ਅਸੀਸ ਦਿਓ, ਤੁਹਾਡੀ ਗੱਲ ਪਰਮੇਸ਼ਰ ਸੁਣਦਾ, ਤੁਸੀਂ ਰੱਬ ਦੇ ਪਿਆਰੇ ਹੋ, ਸਾਨੂੰ ਵਾਹਿਗੁਰੂ ਨੂੰ ਸੌਂਪ ਦਿਓ, ਜੋ ਵਾਹਿਗੁਰੂ ਕਰੇਗਾ ਉਹ ਚੰਗੀ ਗੱਲ ਹੋਵੇਗੀ।
ਪੰਡਤ ਨਾਨਕੀ ਜਾਣਤ ਹੈ ਗੀ ਇਹ ਮੁਝ ਪ੍ਰਾਪਤਾ ਜਾਣੇ।
ਸੁਣ ਕੇ ਬੇਬੇ ਨਾਨਕੀ ਜੀ ਕਹਿਣ ਲੱਗੇ ਅੱਛਾ ਜੇ ਤੁਸੀਂ ਇਸ ਆਖਦੇ ਹੋ ਬਚਨ ਵੀ ਸਾਡੇ ਲਈ ਤੁਸੀਂ ਅਰਦਾਸ ਕਰੋ, ਤੇ ਫਿਰ ਬੇਬੇ ਨਾਨਕ ਜੀ ਦੇ ਮਨ ਦੇ ਵਿਚ ਉਹ ਰੱਬੀ ਪਿਆਰ ਪੈਦਾ ਹੋ ਗਿਆ। ਕਹਿਣ ਲੱਗੇ ਤੁਸੀਂ ਇਹ ਸੋਚਦੇ ਹੋਵੋਗੇ ਸ਼ਾਇਦ ਸਾਡੀ ਭੈਣ ਸਾਨੂੰ ਭਰਾ ਹੀ ਸਮਝਦੀ ਹੋਵੇਗੀ।
ਪਰਮ ਰੂਪ ਪਰਮੇਸ਼ਰ ਬਾਪ ਤੁਮ ਪੂਰਨ ਪੁਰਖ ਪੁਰਾਣੇ।
ਪਰ ਮਹਾਰਾਜ ਮੈਂ ਤੇ ਸਮਝਦੀ ਹਾਂ ਪਰਮ ਰੂਪ ਸਭ ਤੋਂ ਵੱਡੇ ਪਰਮੇਸ਼ਰ ਦਾ ਰੂਪ ਤੇ ਪੂਰਨ ਪੁਰਖ ਤੇ ਪੁਰਾਣੇ ਜੋ ਪੁਰਾਤਨ ਪ੍ਰਾਚੀਨ ਭਾਵ ਸਭ ਤੋਂ ਪਹਿਲਾਂ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ ਜੋ ਪਰਮੇਸ਼ਰ ਸੀ ਉਹਦਾ ਸਰੂਪ ਹੋ।
ਬਾਰੋ ਬਾਰ ਕਹਾਉ ਨਾ ਮੂਹ ਤੇ ਤੁਸਾ ਕਰ ਕੇ ਗੋਲੀ ਜਾਏ।
ਸਤਿਗੁਰੂ ਮਹਾਰਾਜ ਕਹਿਣ ਲੱਗੇ ਗੱਲ ਨੂੰ ਟਾਲ ਕੇ ਕਹਿਣ ਲੱਗੇ ਵੀ ਭੈਣ ਜੀ ਤੁਸੀਂ ਆਪਣੀ ਮਾਇਆ ਵਾਪਸ ਲੈ ਲਵੋ, ਅਸੀਂ ਆਪਣੇ ਪਾਸ ਨਹੀਂ ਰੱਖਣਾ ਚਾਹੁੰਦੇ।
ਮਰਦਾਨਾ ਨਿਜ ਬੰਸ ਮਰਾਸੀ ਪੁਨਿਆਵੈ ਤਬ ਦੀਜੈ।
ਭਾਈ ਮਰਦਾਨਾ ਸਾਡੀ ਬੇਦੀ ਬੰਸ ਦਾ ਮਰਾਸੀ ਹੈ ਤੇ ਰਬਾਬੀ ਵੀ ਹੈ, ਤੇ ਕਦੇ ਫੇਰ ਆਵੇਗਾ ਫੇਰ ਇਸ ਨੂੰ ਤੁਸੀਂ ਦੇ ਦੇਣਾ।
ਸ਼ੂਸ਼ਾ ਕਵੇ ਨਾ ਭੇਜੋ ਜਾਂਕੂ ਤੂੰ ਬੇਦੀ ਕੁਲ ਤਨੀਆ।
ਬੇਦੀਆਂ ਦੀ ਕੁਲ ਦੀ ਇਹ ਧੀ ਹੈ, ਇਸ ਲਈ ਤੂੰ ਇਹਨੂੰ ਕਦੇ ਖਾਲੀ ਤੇ ਮੋੜਦੀ ਨੀ, ਜਦੋਂ ਆਉਂਦਾ ਉਸ ਵੇਲੇ ਕੁਝ ਨਾ ਕੁਝ ਦੇ ਕੇ ਹੀ ਘੱਲਦੀ ਹੈ।
ਸ੍ਰੀ ਚੰਦ ਨਿਜ ਕੁਸ਼ਰ ਪਾਯੋ ਤਦ ਪਦੇਵਨ ਬਣਿਆ।
ਨਾਲ ਹੀ ਗੁਰੂ ਮਹਾਰਾਜ ਵਿਅੰਗ ਦੇ ਨਾਲ ਆਖਦੇ ਨੇ ਵੀ ਤੁਹਾਨੂੰ ਸ੍ਰੀ ਚੰਦ ਜੀ ਦੀ ਪਾਲਣਾ ਪੋਸ਼ਣਾ ਦੀ ਸਾਰੀ ਸੇਵਾ ਸੰਭਾਲ ਦੀ ਡਿਊਟੀ ਸੌਂਪੀ ਹੋਈ ਹੈ, ਤਾਂ ਵੀ ਤੁਹਾਡਾ ਕੋਈ ਦੇਣਾ ਬਣਦਾ, ਭਾਵ ਤੁਸੀਂ ਬਾਬਾ ਸ੍ਰੀ ਚੰਦ ਜੀ ਦੀ ਸੇਵਾ ਸੰਭਾਲ ਕਰਦੇ ਹੋ, ਇਸ ਲਈ ਤੁਹਾਡਾ ਕੋਈ ਹੱਕ ਨਹੀਂ ਵੀ ਅਸੀਂ ਤੁਸੀਂ ਸਾਨੂੰ ਮਾਇਆ ਦਿਓ ਜਾਂ ਸਾਨੂੰ ਕੋਈ ਹੋਰ ਚੀਜ਼ ਦਿਓ।
ਹੋਰ ਘਰ ਹਰ ਘਰ ਜਾਏ ਪਨੀਜਾ ਹੇਰਾ ਦੇਸ਼ ਵਿਦੇਸ਼ਾ।
ਨਾਲ ਹੀ ਹਜ਼ੂਰ ਕਹਿਣ ਲੱਗੇ ਬੇਬੇ ਜੀ ਖੁਸ਼ ਹੋ ਕੇ ਸਾਨੂੰ ਹੁਣ ਆਗਿਆ ਦਿਓ, ਅਸੀਂ ਦੇਸ਼ਾਂ ਪ੍ਰਦੇਸ਼ਾਂ ਦੀ ਅਸੀਂ ਸੈਰ ਕਰਨੀ ਚਾਹੁੰਦੇ ਹਾਂ।
ਨਹਿ ਚਿੰਤਾ ਚਿਤ ਵਿੱਚ ਵਿਚਾਰੀਏ ਧਰੋ ਧੀਰ ਧਰ ਜੈਸਾ।
ਤੁਸੀਂ ਆਪਣੇ ਚਿਤ ਵਿੱਚ ਕੋਈ ਚਿੰਤਾ ਨਾ ਵਿਚਾਰੋ, ਭਾਵ ਕਿਸੇ ਗੱਲ ਦਾ ਫਿਕਰ ਨਾ ਕਰੋ, ਤੇ ਧਰੋ ਧੀਰ ਧਰ ਜੈਸਾ ਜਿਵੇਂ ਧਰਤੀ ਵਿੱਚ ਧੀਰਜ ਦਾ ਗੁਣ ਹੁੰਦਾ ਹੈ, ਧਰਤੀ ਵਰਗਾ ਧੀਰਜ ਧਾਰ ਕੇ ਸਾਨੂੰ ਆਗਿਆ ਦੇ ਦਿਓ।
ਸਿਮਰੂ ਜਬ ਆਵੋ ਤਤਕਾਲਾ ਪੂਰਨ ਆਨੋ ਪੂਰਨ ਜਾਨੋ ਬੈਨਾ।
ਨਾਲ ਇਹ ਵੀ ਬਚਨ ਹੈ ਵੀ ਤੁਸੀਂ ਜਦੋਂ ਸਾਨੂੰ ਯਾਦ ਕਰੋਗੇ ਉਸੇ ਵੇਲੇ ਅਸੀਂ ਆਵਾਂਗੇ, ਤੇ ਸਾਡੇ ਬਚਨਾਂ ਨੂੰ ਝੂਠੇ ਮਤ ਸਮਝਣਾ।
ਸੁਣਤ ਸੂਦਰੀ ਸਹਿਤ ਸੁਨੇਹਾ ਸਕਲ ਬਚਨ ਗੁਣ ਐਨਾ।
ਤੇ ਸੁਣ ਕੇ ਮਾਂ ਬੇਬੇ ਭੈਣ ਬੇਬੇ ਨਾਨਕੀ ਜੀ ਨੇ ਤੇ ਬੜੇ ਪ੍ਰੇਮ ਦੇ ਨਾਲ ਗੁਰੂ ਮਹਾਰਾਜ ਦੇ ਸਾਰੇ ਬਚਨ ਸੁਣੇ ਹਨ।
ਰਹਿਤਿਆਂ ਜੀ ਸਦਨ ਆਵਹੁ ਤਦ ਪੂਪੀ ਦਰਵਾਸਾ।
ਤੇ ਬੇਬੇ ਨਾਨਕੀ ਜੀ ਕਹਿਣ ਲੱਗੇ ਮਹਾਰਾਜ ਜਦੋਂ ਤੁਸੀਂ ਇੱਥੇ ਰਹਿੰਦੇ ਸੀ ਨਾ ਸੁਲਤਾਨਪੁਰ ਦੇ ਅੰਦਰ ਭਾਵੇਂ ਦੂਰ ਹੀ ਰਹਿੰਦੇ ਸੀ, ਪਰ ਤਾਂ ਵੀ ਮੈਨੂੰ ਨੇੜੇ ਰਹਿਣ ਕਰਕੇ ਮਨ ਨੂੰ ਕੁਛ ਦਰਵਾਸ ਰਹਿੰਦਾ ਸੀ ਵੀ ਚਲੋ ਗੁਰੂ ਮਹਾਰਾਜ ਦੇ ਗੁਰੂ ਮਹਾਰਾਜ ਕੋਲ ਹੀ ਹਨ ਸਾਡੇ।
ਹੂੰ ਅਤੀਰ ਵਿਦੇਸ਼ ਗਏ ਤੇ ਸੁਣੋ ਨਾ ਪਿਖੋਂ ਪਾਸ।
ਜਦੋਂ ਤੁਸੀਂ ਹੋਰ ਵਿਦੇਸ਼ ਦੂਸਰੇ ਦੇਸ਼ਾਂ ਵਿੱਚ ਚਲੇ ਗਏ ਧਰਤੀ ਦੇ ਵਿਚਰਨ ਵਾਸਤੇ ਪਰਉਪਕਾਰ ਦੇ ਲਈ ਚਲੇ ਗਏ, ਫੇਰ ਮੇਰੇ ਮਨ ਨੂੰ ਧੀਰਜ ਨਹੀਂ ਪ੍ਰਾਪਤ ਹੋ ਸਕੇਗਾ, ਕਿਉਂ ਮੈਂ ਆਪਣੇ ਕੋਲੇ ਨਾ ਤੇ ਤੁਹਾਡੇ ਦਰਸ਼ਨ ਕਰ ਸਕਾਂਗੀ ਤੇ ਨਾ ਹੀ ਮੈਨੂੰ ਕੋਈ ਦਿਲਾਸਾ ਦੇਣ ਵਾਲਾ ਰਹੇਗਾ।
ਰਾਜ ਕਰਮੂ ਜਾਤ ਹੂ ਹਮਰਾ ਕਿਉ ਪਾਵੈ ਉਰ ਤੇਰੇ।
ਬੇਬੇ ਨਾਨਕ ਕਹਿੰਦੀ ਆ ਵੀ ਤੁਹਾਨੂੰ ਸਾਡਾ ਮੋਹ ਨਹੀਂ ਆਉਂਦਾ, ਇਹੀ ਜਾਪਦਾ ਹੈ। ਤੁਸੀਂ ਹੁਣ ਸਾਡਾ ਮੋਹ ਪਿਆਰ ਛੱਡ ਕੇ ਤੇ ਸਾਨੂੰ ਇਸੇ ਤਰ੍ਹਾਂ ਹੀ ਲਾਵਾਰ ਛੱਡ ਕੇ ਜਾ ਰਹੇ ਹੋ।
ਸਭ ਮਨ ਕੀ ਤੁਮ ਜਾਨ ਬੂਝ ਕੇ ਕਿਉ ਨਾ ਰਹੋ ਟਿਕ ਮੇਰੇ।
ਮਹਾਰਾਜ ਇਹ ਗੱਲ ਤੁਹਾਨੂੰ ਕਿਵੇਂ ਚੰਗੀ ਲੱਗਦੀ ਹੈ? ਤੁਹਾਨੂੰ ਪਤਾ ਮੇਰੇ ਮਨ ਦੇ ਵਿੱਚ ਕਿੰਨਾ ਤੁਹਾਡਾ ਪ੍ਰੇਮ ਹੈ, ਪਰ ਫੇਰ ਵੀ ਤੁਸੀਂ ਸਭ ਕੁਝ ਜਾਣ ਬੁਝ ਕੇ ਸਾਡੇ ਪਾਸ ਨਹੀਂ ਰਹਿੰਦੇ।
ਕਹੀਏ ਮੋਹ ਤਜਨ ਸੁਨ ਭਗਨੀ ਰਾਜ ਸੁਨੇਹ ਜੋ ਬੰਦੇ।
ਸੁਣ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਬੇਬੇ ਜੀ ਮੋਹ ਛੱਡਣਾ ਚਾਹੀਦਾ, ਤੇ ਜਿਹੜਾ ਮੋਹ ਦੁਖਦਾਈ ਹੈ ਤੇ ਬਹੁਤਾ ਮੋਹ ਨਹੀਂ ਕਰਨਾ ਚਾਹੀਦਾ, ਕਿਉਂਕਿ ਸਗਲ ਸਮੱਗਰੀ ਮੋਹੇ ਵਿਆਪੀ ਕਬ ਉੱਚੇ ਕਬ ਨੀਚੇ। ਇਸ ਮੋਹ ਦੇ ਕਾਰਨ ਹੀ ਮਨੁੱਖ ਅਨੇਕਾਂ ਤ੍ਰਿਗ ਦੁਨਾਂ ਨੂੰ ਧਾਰਨ ਕਰਦਾ ਹੈ, ਉਹਦੇ ਵਸ਼ ਆਵਾਗਮਨ 84 ਦਾ ਚੱਕਰ ਵੀ ਭੋਗਣਾ ਪੈਂਦਾ ਹੈ। ਇਸੇ ਲਈ ਬੇਬੇ ਜੀ ਮੋਹ ਤੇ ਛੱਡਣਾ ਹੀ ਬਣਦਾ ਹੈ, ਤੇ ਤੁਹਾਨੂੰ ਮੋਹ ਨਹੀਂ ਕਰਨਾ ਚਾਹੀਦਾ। ਜਿਹੜੇ ਲੋਕ ਰਾਜ ਸੁਨੇਹ ਜੇ ਬੰਦੇ ਤੇ ਜਿਹੜੇ ਮੋਹ ਦੀ ਰੱਸੀ ਦੇ ਵਿੱਚ ਬੱਝੇ ਹੋਏ ਹਨ,
ਨੈਣ ਕੀ ਦਿੱਤੀ ਨਿਕਤਨ ਪਾਵੈ ਅਸ਼ਟ ਜਾਮ ਫਸ ਧੰਦੇ।
ਉਹ ਨਹੀਂ ਘਰ ਤੋਂ ਬਾਹਰ ਨਿਕਲ ਸਕਦੀ ਅੱਠੇ ਪੈਰ, ਜਿਹੜੇ ਦੁਨਿਆਵੀ ਧੰਦੇ ਨੇ, ਕਾਰ ਵਿਹਾਰ ਨੇ, ਖਲ ਜਗਣ ਨੇ, ਉਹਨਾਂ ਦੇ ਵਿੱਚ ਹੀ ਫਸੇ ਰਹਿ ਜਾਂਦੇ ਹਨ, ਤੇ ਜਿਨ੍ਹਾਂ ਨੇ ਕੋਈ ਪਰਉਪਕਾਰ ਕਰਨਾ ਹੈ ਉਹਨਾਂ ਨੂੰ ਘਰ ਦਾ ਮੋਹ ਤੇ ਛੱਡਣਾ ਹੀ ਪਏਗਾ।
ਹਰ ਉਰ ਤੀਰ ਵਿਚਾਰ ਵਿਵੇਕੂ ਸਿਮਰਨ ਤੇ ਮੈਂ ਆਵਾਂ।
ਇਸੇ ਲਈ ਸਤਿਗੁਰੂ ਕਹਿਣ ਲੱਗੇ, ਬੇਬੇ ਜੀ ਤੁਸੀਂ ਆਪਣੇ ਮਨ ਵਿੱਚ ਵਿਵੇਕ ਦੀ ਵਿਚਾਰ ਕਰਕੇ ਮਨ ਵਿੱਚ ਧੀਰਜ ਧਾਰਨ ਕਰੋ, ਤੇ ਨਾਲ ਇਹ ਵੀ ਬਚਨ ਯਾਦ ਰੱਖਿਓ, ਤੁਸੀਂ ਜਦੋਂ ਸਾਨੂੰ ਯਾਦ ਕਰੋ ਕਿ ਅਸੀਂ ਉਸੇ ਵੇਲੇ ਆਵਾਂਗੇ।
ਦੇਸ਼ ਵਿਦੇਸ਼ ਦੇਖਣੇ ਇੱਛਾ ਲੈ ਨਦੇਸ਼ ਤੁਮ ਜਾਵੋ।
ਤੇ ਹੁਣ ਸਾਡੀ ਇੱਛਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਨ ਦੀ, ਤੇ ਹੁਣ ਸਾਨੂੰ ਆਗਿਆ ਦਿਓ, ਅਸੀਂ ਹੁਣ ਜਾਈਏ।
ਬਹੁਵਿਧ ਬਾਦਤ ਬਚਨ ਦੇ ਧੀਰਾ ਦਏ ਕਾਰਖਿਕ ਸੋ।
ਲੋ ਬਹੁਤ ਤਰ੍ਹਾਂ ਮੂੰਹੋਂ ਬਚਨ ਆਖੇ ਨੇ, ਤੇ ਧੀਰੇ ਦਲਾਸਾ ਵੀ ਦਿੱਤਾ ਹੈ, ਤੇ ਜਿਹੜੇ 20 ਰੁਪਏ ਮਰਦਾਨੇ ਨੂੰ ਦਿੱਤੇ ਸਨ ਉਹ ਵੀ ਗੁਰੂ ਮਹਾਰਾਜ ਨੇ ਵਾਪਸ ਦੇ ਦਿੱਤੇ।
ਲੈ ਕਰ ਵਿਦਾ ਚਲੇ ਦੁੱਖ ਭੰਜਨ ਮਰਦਾਨਾ ਸੰਗ ਦੋ।
ਲੋ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੁੱਖਾਂ ਨੂੰ ਨਾਸ ਕਰਨ ਵਾਲੇ ਬੇਬੇ ਜੀ ਤੋਂ ਵਿਦਾ ਹੋ ਕੇ ਆਗਿਆ ਲੈ ਕੇ ਹੁਣ ਚੱਲ ਪਏ ਨੇ, ਤੇ ਨਾਲ ਭਾਈ ਮਰਦਾਨਾ ਤੇ ਗੁਰੂ ਮਹਾਰਾਜ ਦੋਵੇਂ ਹੀ ਹਨ।
ਮੇਰਾ ਪੀਰ ਤੇ ਰੁਦਨ ਭਗਨੀ ਰਾਖਣ ਬਸ ਨਾ ਚੱਲਈ।
ਫੇਰ ਗੁਰੂ ਮਹਾਰਾਜ ਦਾ ਪ੍ਰੇਮ ਉਛਲਦਾ ਹੈ, ਤੇ ਬੇਬੇ ਨਾਨਕੀ ਜੀ ਹੁਣ ਵਿਛੋੜੇ ਦੀ ਪੀੜਾ ਕਰਕੇ ਰਾਗ ਕਰਨ ਲੱਗ ਪਏ ਨੇ, ਪਰ ਹੁਣ ਗੁਰੂ ਮਹਾਰਾਜ ਦੇ ਸਾਹਮਣੇ ਜ਼ੋਰ ਵੀ ਕੋਈ ਨਹੀਂ ਚੱਲਦਾ।
ਕਹਿਤ ਸੰਤੋਖ ਸਿੰਘ ਭਾਵ ਪੂਰਨ ਚਾਹੇ ਦੁੱਖ ਦਲ ਮਲਈ।
ਭਾਈ ਸੰਤੋਖ ਸਿੰਘ ਜੀ ਆਖਦੇ ਨੇ ਵੀ ਹੁਣ ਇੱਥੇ ਇਤਿਹਾਸ ਪੂਰਨ ਹੋਇਆ ਹੈ, ਤੇ ਹੁਣ ਸਾਰੇ ਇਹ ਦੁੱਖਾਂ ਨੂੰ ਦਲ ਮਲਣ ਵਾਲਾ ਹੈ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਮਰਜ਼ਾਦਾ ਤੇ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਵੇਂ ਬੇਬੇ ਨਾਨਕੀ ਜੀ ਦਾ ਬਚਨ ਮੰਨਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੇਬੇ ਨਾਨਕੀ ਜੀ ਦੇ ਨਾਲ ਜੋ ਬਚਨ ਬਲਾਸ਼ ਕੀਤੇ ਨੇ ਔਰ ਉਹ ਸੰਗਤਾਂ ਨੇ ਭਲੀ ਪ੍ਰਕਾਰ ਸਰਵਣ ਕੀਤੇ ਔਰ ਉਹਨਾਂ ਤੋਂ ਸਾਨੂੰ ਇਹ ਸਿੱਖਿਆ ਬਖਸ਼ਿਸ਼ ਹੁੰਦੀ ਹੈ, ਕਿਉਂਕਿ ਅਸੀਂ ਵੱਡਿਆਂ ਤੋਂ ਹੀ ਕੁਝ ਸਿੱਖਿਆ ਲੈ ਸਕਦੇ ਹਾਂ, ਤੇ ਜਿਹੜੇ ਦੂਸਰੇ ਨੇ ਉਹਨਾਂ ਤੋਂ ਤਾਂ ਸਾਨੂੰ ਕੋਈ ਖਾਸ ਸਿੱਖਿਆ ਪ੍ਰਾਪਤ ਹੋ ਵੀ ਨਹੀਂ ਸਕਦੀ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਵੇਂ ਪਹਿਲਾਂ ਵੀ ਆਪ ਸੰਗਤਾਂ ਨੇ ਸੁਣਿਆ ਸੀ ਵੀ ਬੇਬੇ ਨਾਨਕੀ ਜੀ ਜਦੋਂ ਮੱਥਾ ਟੇਕਣ ਲੱਗੇ ਚਰਨਾਂ ਤੇ ਗੁਰੂ ਨਾਨਕ ਸਾਹਿਬ ਨੇ ਰੋਕ ਦਿੱਤਾ ਸੀ, ਫਿਰ ਤੁਸੀਂ ਕਲਗੀਧਰ ਪਾਤਸ਼ਾਹ ਦਾ ਵੀ ਉਹ ਬਚਨ ਸੁਣਿਆ ਵੀ ਅੰਮ੍ਰਿਤਧਾਰੀ ਸਿੰਘਾਂ ਨੂੰ ਹਜ਼ੂਰ ਨੇ ਆਖਿਆ ਸੀ ਭਾਈ ਸਾਨੂੰ ਜਦੋਂ ਆਵੇ ਫਤਿਹ ਬੁਲਾਉਣੀ, ਤੇ ਮਹਾਂਪੁਰਖ ਵੀ ਜਥੇ ਦੇ ਸਿੰਘਾਂ ਨੂੰ ਇਹੀ ਬਚਨ ਆਖਦੇ ਸਨ ਭਾਈ ਜਦੋਂ ਤੁਸੀਂ ਆ ਕੇ ਮਿਲਣਾ ਤੇ ਸਾਨੂੰ ਫਤਿਹ ਬੁਲਾਉਣੀ। ਇਸ ਢੰਗ ਦੇ ਨਾਲ ਸਾਨੂੰ ਇਹ ਵੱਡਿਆਂ ਦੀ ਜਿਹੜੀ ਸਿੱਖਿਆ ਹੈ ਧਾਰਨ ਕਰਨੀ ਚਾਹੀਦੀ ਹੈ। ਦਾਸ ਨੂੰ ਪਿੱਛੇ ਜੇ ਅਮਰੀਕਾ ਦੇ ਵਿੱਚ ਯੂਬਾ ਸਿਟੀ ਸ਼ਹਿਰ ਵਿੱਚ ਜਾਣ ਦਾ ਮੌਕਾ ਮਿਲਿਆ, ਉੱਥੇ ਕਿਸੇ ਗੁਰਮੁਖ ਪਿਆਰੇ ਦੇ ਘਰ ਦੇ ਵਿੱਚ ਪ੍ਰੋਗਰਾਮ ਸੀ, ਜਦੋਂ ਦਾਸ ਨੇ ਕਥਾ ਕੀਤੀ, ਕਥਾ ਤੋਂ ਬਾਅਦ ਸੰਗਤ ਵਿੱਚ ਇੱਕ ਬਜ਼ੁਰਗ ਉੱਠਿਆ ਔਰ ਉਹ ਕਹਿਣ ਲੱਗਾ ਵੀ ਮੈਂ ਵੱਡੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਸਨ ਤੇ ਮੈਨੂੰ ਉਹਨਾਂ ਦੀ ਘਟਨਾ ਯਾਦ ਆ ਗਈ ਹੈ ਤੇ ਮੈਂ ਉਹ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਦਾਸ ਦਾ ਉਸ ਵੇਲੇ ਮਨ ਬੜਾ ਪ੍ਰਸੰਨ ਹੋਇਆ ਵੀ ਇਸ ਬਜ਼ੁਰਗ ਬਾਬੇ ਦੇ ਮਨ ਦੇ ਵਿਚ ਕਿੰਨਾ ਮਹਾਂਪੁਰਖਾਂ ਦਾ ਪਿਆਰ ਹੈ, ਸੰਗਤ ਵਿਚ ਉੱਠ ਕੇ ਖੜਾ ਹੋਇਆ ਤਾਂ ਉਸਨੇ ਉਹ ਮਹਾਂਪੁਰਖਾਂ ਦੀ ਘਟਨਾ ਦੱਸੀ। ਕਹਿਣ ਲੱਗਾ ਵੀ ਮਹਾਂਪੁਰਖ ਸਾਡੇ ਇਲਾਕੇ ਵਿਚ ਆਉਂਦੇ ਸਨ। ਅੰਬਾਲੇ ਦੇ ਨੇੜੇ ਪੰਜੋਖਰਾ ਪਿੰਡ ਹੈ, ਉਥੇ ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦਾ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਹੈ ਔਰ ਉਥੇ ਮਹਾਂਪੁਰਖਾਂ ਨੇ ਸਰੋਵਰ ਦੀ ਸੇਵਾ ਵੀ ਜਥੇ ਦੇ ਸਿੰਘਾਂ ਤੋਂ ਕਰਵਾਈ ਸੀ ਤੇ ਮਹਾਂਪੁਰਖ ਪੰਜੋਖਰਾ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਆਏ ਹੋਏ ਸਨ ਔਰ ਉਥੋਂ ਮਹਾਂਪੁਰਖ ਪ੍ਰੋਗਰਾਮ ਸੰਪੂਰਨ ਹੋਣ ਤੋਂ ਅੱਗੇ ਅਗਲੇ ਪੜਾਅ ਤੇ ਜਾਣਾ ਚਾਹੁੰਦੇ ਸਨ ਤੇ ਸਾਰਾ ਜਥਾ ਵੀ ਤਿਆਰ ਸੀ। ਨਗਰ ਦੀ ਇਲਾਕੇ ਦੀ ਸੰਗਤ ਵੀ ਖੜੀ ਸੀ ਦਰਸ਼ਨ ਕਰਨ ਵਾਸਤੇ ਤੇ ਮੈਂ ਵੀ ਸੰਗਤ ਦੇ ਵਿਚ ਖੜਾ ਸੀ। ਮੇਰੇ ਮਨ ਦੇ ਵਿਚ ਖਿਆਲ ਆਇਆ ਵੀ ਮੈਂ ਮਹਾਂਪੁਰਖਾਂ ਦੇ ਜਾ ਕੇ ਚਰਨੀ ਹੱਥ ਲਾਵਾਂ ਮੱਥਾ ਟੇਕਾਂ, ਕਿਉਂਕਿ ਮਨ ਦੀ ਗੱਲ ਹੈ। ਕਹਿੰਦੇ ਜਦੋਂ ਮੇਰੇ ਮਨ ਵਿਚ ਖਿਆਲ ਆਇਆ ਤੇ ਮੈਂ ਪਿੱਛੇ ਖੜਾ ਸੀ, ਥੋੜਾ ਜਿਹਾ ਜਦੋਂ ਅੱਗੇ ਵਧਿਆ ਤੇ ਮਹਾਂਪੁਰਖ ਵੀ ਸਮਝ ਗਏ ਵੀ ਇਸ ਬਜ਼ੁਰਗ ਦੇ ਮਨ ਦੇ ਵਿਚ ਕੋਈ ਐਸਾ ਖਿਆਲ ਆ ਗਿਆ ਹੈ ਤੇ ਮਹਾਂਪੁਰਖ ਮੇਰੇ ਵੱਲ ਦੇਖ ਕੇ ਕਹਿਣ ਲੱਗੇ ਵੀ ਗੁਰਮੁਖਾ ਖੜ, ਸਾਡਾ ਬਚਨ ਸੁਣ। ਕਹਿੰਦਾ ਮੈਂ ਉੱਥੇ ਖਲੋ ਗਿਆ, ਮਹਾਂਪੁਰਖਾਂ ਦੇ ਬਚਨਾਂ ਵਿਚ ਹੀ ਇੰਨੀ ਤਾਕਤ ਸੀ, ਮੈਂ ਅੱਗੇ ਇੱਕ ਪੈਰ ਵੀ ਨਾ ਪੁੱਟ ਸਕਿਆ। ਤੇ ਮਹਾਂਪੁਰਖ ਕਹਿਣ ਲੱਗੇ ਗੁਰਮੁਖਾ ਗੱਲ ਸੁਣ, ਐਵੇਂ ਨਾ ਆ ਚੋਲੇ ਪਾਏ ਵੇਖ ਕੇ ਮੱਥਾ ਟੇਕਣ ਲੱਗ ਜਾਇਆ ਕਰੋ। ਤੁਸੀਂ ਗ੍ਰਸਤੀ ਹੋ, ਗੁਰੂ ਦੇ ਸਿੱਖ ਹੋ, ਅੰਮ੍ਰਿਤ ਛਕਿਆ ਬਾਣੀ ਪੜ੍ਹਦੇ ਹੋ, ਕਿਰਤ ਕਰਦੇ ਹੋ, ਨਾਮ ਜਪਦੇ ਹੋ, ਵੰਡ ਕੇ ਛਕਦੇ ਹੋ, ਐਵੇਂ ਨਾ ਚੋਲਿਆਂ ਨੂੰ ਦੇਖ ਕੇ ਮੱਥਾ ਟੇਕਿਆ ਕਰੋ, ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਿਆ ਕਰੋ। ਤੇ ਮੈਂ ਖੜਾ ਰਿਹਾ ਠਠਿੰਬਰ ਕੇ। ਮਹਾਂਪੁਰਖ ਕਹਿਣ ਲੱਗੇ ਬਈ ਤੁਸੀਂ ਜਿਹੜੇ ਗ੍ਰਸਤੀ ਸਿੱਖ ਹੋ, ਬਈ ਤੁਸੀਂ ਨਾਲੇ ਤੇ ਆਪਣੀ ਜਿਹੜੀ ਕਮਾਈ ਕਰਦੇ ਹੋ ਉਹ ਵੀ ਤੁਸੀਂ ਆਪਣੇ ਕੋਲ ਰੱਖਦੇ ਹੋ ਤੇ ਬਾਕੀ ਜੇ ਕੋਈ ਮਹਾਂਪੁਰਖ ਆ ਜਾਂਦਾ ਉਹਦੀ ਸੇਵਾ ਕਰਕੇ, ਉਹਨੂੰ ਲੰਗਰ ਪਾਣੀ ਛਕਾ ਕੇ, ਕੋਈ ਵਸਤਰ ਮਾਇਆ ਦੇ ਕੇ, ਉਹਦਾ ਵੀ ਹਿੱਸਾ ਤੁਸੀਂ ਲੈ ਲੈਂਦੇ ਹੋ, ਤੁਸੀਂ ਆਪ ਤੇ ਅਮੀਰ ਹੋ ਜਾਂਦੇ ਹੋ, ਦੂਜੇ ਨੂੰ ਤੁਸੀਂ ਗਰੀਬ ਕਰ ਛੱਡਦੇ ਹੋ। ਤੇ ਗ੍ਰਸਤੀ ਲੋਕਾਂ ਦੇ ਸਤਿਕਾਰ ਵਿਚ ਮਹਾਂਪੁਰਖਾਂ ਨੇ ਬਚਨ ਆਖੇ ਵੀ ਆਹ ਜਿਹੜੇ ਚੋਲਿਆਂ ਵਾਲੇ ਨੇ ਨਾ, ਜਿੰਨੇ ਕੋਈ ਸੰਤ ਮਹਾਤਮਾ ਮਹਾਂਪੁਰਖ ਨੇ, ਇਹਨਾਂ ਨੂੰ ਬਹੁਤਾ ਭਜਨ ਪਾਠ ਕਰਨਾ ਚਾਹੀਦਾ, ਬਹੁਤੀ ਬਾਣੀ ਪੜ੍ਹਨੀ ਚਾਹੀਦੀ ਹੈ। ਮਹਾਂਪੁਰਖ ਕਹਿੰਦੇ ਸਨ ਵੀ ਜਿਹੜਾ ਤੇ ਗ੍ਰਸਤੀ ਹੋ ਕੇ ਬੰਦਾ ਕਿਰਤ ਕਰਦਾ, ਨਾਮ ਜਪਦਾ, ਵੰਡ ਛਕਦਾ, ਗੁਰਸਿੱਖੀ ਦੇ ਅਸੂਲਾਂ ਦੀ ਪਾਲਣਾ ਕਰਦਾ ਔਰ ਉਹਦਾ ਆਪਣਾ ਵੀ ਕੀਤਾ ਨਿਤਨੇਮ ਸੇਵਾ ਸਿਮਰਨ ਸਭ ਕੁਝ ਉਹਦੇ ਕੋਲ ਹੁੰਦਾ ਹੈ ਤੇ ਦੂਜਿਆਂ ਦੀ ਸੇਵਾ ਕਰਕੇ ਉਹ ਵੀ ਉਹਨਾਂ ਤੋਂ ਹਿੱਸਾ ਕੁਝ ਨਾ ਕੁਝ ਲੈ ਜਾਂਦਾ ਹੈ ਤੇ ਜਿਹੜੇ ਮੱਥਾ ਟਿਕਾਉਣ ਵਾਲੇ ਨੇ ਔਰ ਉਹਨਾਂ ਦੇ ਕੋਲੇ ਤਾਂ ਮਸਾਂ ਚੌਥਾ ਹਿੱਸਾ ਹੀ ਬਚਦਾ, ਤਿੰਨ ਹਿੱਸੇ ਦੂਸਰੀ ਲੈ ਜਾਂਦੇ। ਇਹ ਬਚਨ ਮਹਾਂਪੁਰਖਾਂ ਨੇ ਆਖਿਆ। ਬਜ਼ੁਰਗ ਦੇ ਮੂੰਹੋਂ ਇਹ ਬਚਨ ਸੁਣ ਕੇ ਦਾਸ ਬਹੁਤ ਪ੍ਰਸੰਨ ਹੋਇਆ ਵੀ ਹੋਰ ਜਿਹੜੇ ਦੁਨੀਆਂ ਦੇ ਬਾਬੇ ਨੇ ਮਹਾਂਪੁਰਖ ਨੇ ਔਰ ਉਹ ਮੱਥਾ ਟਿਕਾਉਣ ਵਾਸਤੇ ਆਪਣੇ ਵੱਖਰੇ ਆਸਣ ਵੀ ਲਾਉਂਦੇ ਨੇ, ਗੱਦੀਆਂ ਵੀ ਵਿਛਾਉਂਦੇ ਨੇ, ਪਰ ਮਹਾਂਪੁਰਖਾਂ ਨੇ ਕਦੇ ਐਸਾ ਨਹੀਂ ਕੀਤਾ। ਸਾਨੂੰ ਉਹਨਾਂ ਦੇ ਜੀਵਨ ਤੋਂ ਸਿੱਖਿਆ ਮਿਲਦੀ ਹੈ। ਹੁਣ ਜੋ ਅੱਗੇ ਪ੍ਰਸੰਗ ਚੱਲ ਰਿਹਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੇਬੇ ਨਾਨਕੀ ਜੀ ਤੋਂ ਹੁਣ ਵਿਦਾ ਹੋ ਕੇ ਅੱਗੇ ਜਾਣਗੇ, ਉਹ ਪ੍ਰਸੰਗ ਸ਼ੁਰੂ ਹੋ ਰਿਹਾ ਹੈ। ਸੰਗਤਾਂ ਕੁਛ ਸਮਾਂ ਬਾਕੀ ਰਹਿੰਦਾ, ਉਹ ਵੀ ਸਰਵਣ ਕਰੋ।
ਦੋਹਰਾ ਸਾਗਰ ਸ੍ਰੀ ਨਾਨਕ ਚਰਤ ਵਾਲਾ ਮੰਦਰ ਰੂਪ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਜਿਹੜੇ ਚਰਿੱਤਰ ਨੇ, ਕੌਤਕ ਹਨ, ਉਹ ਮਾਨੋ ਸਮੁੰਦਰ ਦੀ ਤਰ੍ਹਾਂ ਨੇ ਤੇ ਬਾਲਾ ਮੰਦਰ ਰੂਪ। ਭਾਈ ਬਾਲਾ ਜੀ ਜਿਵੇਂ ਮੰਦਰਾਚਲ ਪਰਬਤ ਰੱਖ ਕੇ ਤੇ ਖੀਰ ਸਮੁੰਦਰ ਰਿੜਕਿਆ ਸੀ, ਇਉਂ ਗੁਰੂ ਮਹਾਰਾਜ ਦੇ ਜਿਹੜੇ ਕੌਤਕ ਨੇ ਖੀਰ ਸਮੁੰਦਰ ਸਮਾਨ ਨੇ ਤੇ ਭਾਈ ਬਾਲਾ ਜੀ ਮੰਦਰਾਚਲ ਪਰਬਤ ਦਾ ਰੂਪ ਹਨ।
ਪ੍ਰੇਮ ਸ਼ੀਸ਼ ਨੇਤੀ ਭਏ ਕੀਨੋ ਮਥਨ ਅਨੂਪ।
ਜਿਹੜਾ ਗੁਰੂ ਦੇ ਚਰਨਾਂ ਦਾ ਪ੍ਰੇਮ ਹੈ ਇਹ ਮਾਨੋ ਸ਼ੇਸ਼ ਨਾਗ ਹੈ, ਜਿਵੇਂ ਸ਼ੇਸ਼ ਨਾਗ ਦਾ ਨੇਤੀ ਦਾ ਅਰਥ ਵੀ ਨੇਤਰਾ ਪਾ ਕੇ ਖੀਰ ਸਮੁੰਦਰ ਨੂੰ ਰਿੜਕਿਆ ਗਿਆ ਸੀ ਤੇ ਇਉਂ ਵੀ ਇਹ ਜਿਹੜਾ ਗੁਰੂ ਮਹਾਰਾਜ ਦਾ ਸੁੰਦਰ ਇਤਿਹਾਸ ਹੈ ਇਹਨੂੰ ਮਥਨਾ ਕੀਤਾ ਹੈ। ਇਹਦੇ ਵਿਚੋਂ ਜਿਹੜੇ ਗੁਰੂ ਮਹਾਰਾਜ ਦੇ ਸੁੰਦਰ ਪ੍ਰਸੰਗ ਸਨ ਉਹ ਰਤਨਾ ਵਾਂਗੂ ਜਿਵੇਂ ਸਮੁੰਦਰ ਦੇ ਵਿਚੋਂ ਦੇਵਤੇ ਦੈਂਤਾਂ ਨੇ ਰਿੜ ਕੇ 14 ਰਤਨ ਕੱਢੇ ਸਨ, ਇਸੇ ਤਰ੍ਹਾਂ ਗੁਰੂ ਮਹਾਰਾਜ ਦੀ ਇਸ ਕਥਾ ਦੇ ਵਿਚੋਂ ਵੀ ਜਿਹੜੇ ਸਿਆਣੇ ਗੁਰਸਿੱਖ ਨੇ ਵਿਵੇਕੀ ਪੁਰਸ਼ ਪ੍ਰੇਮ ਦੇ ਨਾਲ ਇਸ ਕਥਾ ਨੂੰ ਮੱਥ ਕੇ ਤੇ ਉਹਨਾਂ ਨੇ ਸੁੰਦਰ ਰਤਨ ਭਾਵ ਚੰਗੇ ਗੁਣ ਤੇ ਚੰਗੇ ਗੁਰੂ ਮਹਾਰਾਜ ਦੇ ਕੌਤਕ ਪ੍ਰਗਟ ਕੀਤੇ ਹਨ।
ਸਭਈ ਕੀਰਤ ਨਿਰਮਲ ਸੁਖਦ ਸੁਦਾਸੇ।
ਲੋਕ ਕਵੀ ਜੀ ਲਿਖਦੇ ਨੇ ਜਿਹੜੀ ਗੁਰੂ ਮਹਾਰਾਜ ਦੀ ਮਹਿਮਾ ਹੈ ਬਹੁਤ ਪਵਿੱਤਰ ਹੈ ਤੇ ਅੰਮ੍ਰਿਤ ਵਾਂਗੂ ਸੁਖ ਦੇਣ ਵਾਲੀ ਹੈ।
ਗੁਰਸਿੱਖਣ ਹਿਤ ਸੋਧ ਨਿਕਾਸੇ।
ਗੁਰਸਿੱਖਾਂ ਵਾਸਤੇ ਜਿਵੇਂ ਜਦੋਂ ਦੇਵਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਸੀ ਕਹਿੰਦੇ ਉਹਦੇ ਵਿਚੋਂ ਅੰਮ੍ਰਿਤ ਵੀ ਨਿਕਲਿਆ ਸੀ, ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਜਿਹੜੇ ਕੌਤਕ ਨੇ ਇਤਿਹਾਸ ਹੈ ਇਹ ਮਾਨੋ ਕਿ ਦੁੱਧ ਵਾਂਗ ਹੈ, ਕੀਰ ਸਮੁੰਦਰ ਵਾਂਗ ਹੈ ਤੇ ਜਿਹੜੇ ਗੁਰਸਿੱਖਾਂ ਨੇ ਵਿਚਾਰਵਾਨ ਵਿਦਵਾਨ ਗੁਰਸਿੱਖਾਂ ਨੇ ਮਾਨੋ ਇਹਦੇ ਵਿਚੋਂ ਜਿਹੜੀ ਗੁਰੂ ਮਹਾਰਾਜ ਦੀ ਪਵਿੱਤਰ ਮਹਿਮਾ ਹੈ ਇਹ ਅੰਮ੍ਰਿਤ ਵਰਗੀ ਮਿੱਠੀ ਹੈ, ਇਹ ਦੇਵਤਿਆਂ ਰੂਪੀ ਸਿੱਖਾਂ ਰੂਪੀ ਦੇਵਤਿਆਂ ਦੇ ਵਾਸਤੇ ਇਸ ਨੂੰ ਬਾਹਰ ਕੱਢਿਆ ਹੈ।
ਨਿਸਚਰ ਸਾਕਤ ਸਮ ਮਤਵਾਰੇ।
ਜਿਹੜੇ ਸਾਕਤ ਪੁਰਸ਼ ਨੇ ਜਿਹੜੇ ਗੁਰੂ ਦੀ ਮਹਿਮਾ ਤੋਂ ਅਣਜਾਣ ਨੇ ਤੇ ਉਹ ਰਾਕਸ਼ਾਂ ਵਾਂਗੂ ਸ਼ਰਾਬਾਂ ਪੀ ਪੀ ਕੇ ਮਤਵਾਲੇ ਹੋਏ ਹੋਏ ਹਨ।
ਜੇ ਨਾ ਪੀ ਨਾ ਵਿਘਨ ਪਸਾਰੇ।
ਉਹ ਨਾ ਤੇ ਆਪ ਇਸ ਅੰਮ੍ਰਿਤ ਨੂੰ ਪੀਂਦੇ ਨੇ ਭਾਵ ਗੁਰੂ ਦੀ ਕਥਾ ਨੂੰ ਸੁਣਦੇ ਨੇ, ਨਾ ਹੀ ਕਿਸੇ ਨੂੰ ਪੜ੍ਹਨ ਦਿੰਦੇ ਨੇ ਤੇ ਨਾ ਹੀ ਛਕਣ ਦਿੰਦੇ ਹਨ, ਕੋਈ ਨਾ ਕੋਈ ਆ ਕੇ ਵਿਚ ਵਿਘਨ ਪਸਾਰਦੇ ਹਨ। ਜਿਵੇਂ ਅੱਜ ਕੱਲ ਦੇ ਸਮੇਂ ਦੇ ਵਿਚ ਵੀ ਅਸੀਂ ਸੁਣਦੇ ਹਾਂ ਕਿ ਇਹੋ ਜਿਹੇ ਵਿਦਵਾਨ ਵੀ ਇਹੋ ਜਿਹੇ ਪ੍ਰਚਾਰਕ ਵੀ ਪੈਦਾ ਹੋ ਗਏ ਨੇ ਕਿ ਜਿਹੜੇ ਪਹਿਲਾਂ ਇਤਿਹਾਸ ਦੇ ਕਿੰਤੂ ਪ੍ਰੰਤੂ ਕਰਦੇ ਸਨ ਕਿ ਜਿੱਥੇ ਕੋਈ ਕਰਾਮਾਤ ਵਾਲੀ ਗੱਲ ਆ ਜਾਂਦੀ ਹੈ ਇਹ ਕਿਵੇਂ ਹੋ ਸਕਦਾ, ਇਹ ਨਹੀਂ ਹੋਣਾ ਚਾਹੀਦਾ। ਹੁਣ ਕੁਝ ਲੋਕਾਂ ਦਾ ਇਹ ਵੀ ਵਿਚਾਰ ਹੈ, ਕਿਸੇ ਪ੍ਰੋਫੈਸਰ ਨੇ ਇਹ ਵੀ ਗੱਲ ਆਖੀ ਸੀ ਵੀ ਜਿਹੜਾ ਇਤਿਹਾਸ ਹੈ ਦੁਬਾਰਾ ਲਿਖਣਾ ਚਾਹੀਦਾ ਕਿ ਜਿਹੜਾ ਪਹਿਲਾ ਇਤਿਹਾਸ ਹੈ ਉਹਦੇ ਵਿਚ ਕਰਾਮਾਤਾਂ ਲਿਖੀਆਂ ਹੋਈਆਂ ਨੇ ਤੇ ਕਰਾਮਾਤਾਂ ਦੀ ਧੁੰਦ ਨੂੰ ਪਰੇ ਹਟਾ ਦੇਣਾ ਚਾਹੀਦਾ। ਇਹੋ ਜਿਹੇ ਵੀ ਲੋਕ ਨੇ ਸਾਡੇ ਇਤਿਹਾਸ ਦੇ ਕਿੰਤੂ ਪ੍ਰੰਤੂ ਕਰਨ ਲੱਗ ਪਏ, ਫਿਰ ਉਹਨਾਂ ਨੇ ਸਾਡੀ ਰਹਿਤ ਮਰਜ਼ਾਦਾ ਤੇ ਕਿੰਤੂ ਪ੍ਰੰਤੂ ਕੀਤਾ, ਫਿਰ ਅੰਮ੍ਰਿਤ ਦੀਆਂ ਬਾਣੀਆਂ ਤੇ ਗੱਲ ਆ ਗਈ ਕਿ ਹੁਣ ਜਿਹੜੀਆਂ ਤਿੰਨ ਬਾਣੀਆਂ ਨੇ ਦਸਮ ਗ੍ਰੰਥ ਵਿਚੋਂ ਨੇ ਜੋ ਕਲਗੀਧਰ ਪਾਤਸ਼ਾਹ ਦੀ ਆਪਣੀ ਰਚਨਾ ਹੈ ਉਹਦੇ ਉੱਤੇ ਕਿੰਤੂ ਪ੍ਰੰਤੂ ਕਰਨ ਲੱਗ ਪਏ ਤੇ ਫਿਰ ਉਸ ਤੋਂ ਬਾਅਦ ਇਸ ਸਮੁੱਚੇ ਦਸਮ ਗ੍ਰੰਥ ਦੇ ਉੱਪਰ ਉਹਨਾਂ ਨੇ ਟਿੱਪਣੀ ਸ਼ੁਰੂ ਕਰ ਦਿੱਤੀ ਤੇ ਫਿਰ ਕੁਝ ਲੋਕਾਂ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਵੀ ਕਹਿੰਦੇ ਜਿਹੜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ ਗੁਰਬਾਣੀ ਦੀ ਕੁੰਜੀ ਜਿਸ ਨੂੰ ਆਖਿਆ ਜਾਂਦਾ ਉਹ ਕਹਿੰਦੇ ਕੁੰਜੀ ਇੱਕ ਸਾਧਨ ਹੈ ਪਰ ਸਾਡੀ ਮੰਜ਼ਿਲ ਨਹੀਂ ਹੈ, ਅਸੀਂ ਭਾਈ ਗੁਰਦਾਸ ਨੂੰ ਵੀ ਨਹੀਂ ਮੰਨਣਾ, ਇਹ ਵੀ ਉਹ ਕਹਿਣਾ ਸ਼ੁਰੂ ਕਰ ਦਿੱਤਾ। ਤੇ ਹੁਣ ਅਖੀਰ ਦੇ ਉੱਤੇ ਉਹਨਾਂ ਲੋਕਾਂ ਨੇ ਭਗਤ ਬਾਣੀ ਤੇ ਵੀ ਸ਼ੰਕਾ ਕਰਨੀ ਸ਼ੁਰੂ ਕਰ ਦਿੱਤੀ ਕਿ ਜਿਹੜੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹ ਵੀ ਭਗਤਾਂ ਦੀ ਬਾਣੀ ਹੈ ਤੇ ਭਗਤਾਂ ਦਾ ਮਤ ਹੋਰ ਸੀ, ਉਹ ਤੇ ਵੈਸ਼ਨਵ ਹਿੰਦੂ ਸਨ ਤੇ ਕੁਝ ਸੂਫੀ ਸੰਤ ਸਨ, ਇਸ ਤੇ ਉਹਨਾਂ ਦੀ ਵੀ ਬਾਣੀ ਸਾਨੂੰ ਚੰਗੀ ਨਹੀਂ ਲੱਗਦੀ, ਸਾਨੂੰ ਪ੍ਰਵਾਨ ਨਹੀਂ ਹੋ ਸਕਦੀ। ਗੱਲ ਕੀ ਉਹ ਸਾਡੇ ਕੌਮ ਦੇ ਵਿਚ ਸਾਡੇ ਜਿਹੜੇ ਮੂਲ ਤੁਰਾ ਹੈ ਸਤਿਗੁਰੂ ਦੀ ਬਾਣੀ ਇਹਦੇ ਨਾਲੋਂ ਸੰਗਤਾਂ ਨੂੰ ਤੋੜਨਾ ਚਾਹੁੰਦੇ ਨੇ, ਪਰ ਸਾਨੂੰ ਸਿਆਣੇ ਸੂਝਵਾਨ ਗੁਰਸਿੱਖਾਂ ਨੂੰ ਇਸ ਗੱਲ ਦੀ ਵਿਚਾਰ ਕਰਨੀ ਚਾਹੀਦੀ ਹੈ। ਜਿਹੜੇ ਇਹੋ ਜਿਹੇ ਲੋਕ ਨੇ ਪਹਿਲੀ ਗੱਲ ਉਹਨਾਂ ਨੂੰ ਸੁਣਨਾ ਨਹੀਂ ਚਾਹੀਦਾ ਤੇ ਜੇ ਭਾਈ ਕੋਈ ਸੁਣ ਲੈਂਦਾ, ਜਿਹੜੇ ਕੱਚੇ ਭਰੋਸੇ ਵਾਲੇ ਲੋਕ ਨੇ ਉਹ ਸਿੱਖੀ ਤੋਂ ਡੋਲ ਜਾਂਦੇ ਨੇ, ਉਹਨਾਂ ਦਾ ਨਿਸ਼ਚਾ ਡੋਲ ਜਾਂਦਾ। ਇਸੇ ਲਈ ਹੁਣ ਇੱਥੇ ਭਾਈ ਸੰਤੋਖ ਸਿੰਘ ਜੀ ਇਹ ਸਾਨੂੰ ਜੋ ਕੁਝ ਕਹਿ ਰਹੇ ਨੇ ਨਾ, ਉਹ ਕਹਿੰਦੇ ਨੇ ਵੀ ਜਿਹੜੀ ਗੁਰੂ ਮਹਾਰਾਜ ਦੀ ਇਹ ਮਹਿਮਾ ਹੈ ਇਹ ਮਾਨੋ ਅੰਮ੍ਰਿਤ ਵਰਗੀ ਪਵਿੱਤਰ ਹੈ ਤੇ ਜਿਹੜੇ ਸਿੱਖਾਂ ਰੂਪੀ ਦੇਵਤੇ ਨੇ ਉਹਨਾਂ ਦੇ ਛਕਣ ਵਾਸਤੇ ਇਹਨੂੰ ਬਾਹਰ ਕੱਢਿਆ ਗਿਆ ਹੈ ਤੇ ਇਸ ਦੇ ਨਾਲ ਹੀ ਜਿਹੜੇ ਸਾਕਤ ਪੁਰਸ਼ ਨੇ ਜਿਹੜੇ ਸ਼ਕਤੀ ਦੇ ਉਪਾਸ਼ਕ ਨੇ ਮਾਇਆ ਦੇ ਚੇਲੇ ਨੇ ਜਿਤਨੂੰ ਲਾਲਚ ਮਿਲ ਜਾਂਦਾ ਉਸੇ ਪਾਸੇ ਵਿਖ ਜਾਂਦੇ ਨੇ ਤੇ ਫਿਰ ਊਲ ਜਲੂਰ ਬੋਲਣ ਲੱਗ ਜਾਂਦੇ ਨੇ, ਲਿਖਣ ਲੱਗ ਜਾਂਦੇ ਨੇ, ਉਹਦੇ ਰਾਕਸ਼ਾਂ ਵਾਂਗੂ ਸ਼ਰਾਬਾਂ ਪੀ ਕੇ ਮਸਤ ਹੋਏ ਰਹਿੰਦੇ ਨੇ, ਨਾ ਤਾਂ ਉਹ ਗੁਰੂ ਦੀ ਮਹਿਮਾ ਦੇ ਅੰਮ੍ਰਿਤ ਨੂੰ ਆਪ ਪੀਂਦੇ ਨੇ, ਨਾ ਕਿਸੇ ਦੂਸਰੇ ਨੂੰ ਪੀਣ ਦਿੰਦੇ ਹਨ ਤੇ ਕੋਈ ਨਾ ਕੋਈ ਆ ਕੇ ਵਿਚ ਵਿਘਨ ਪਸਾਰਦੇ ਨੇ, ਕੋਈ ਨਾ ਕੋਈ ਤਰਕਾਂ ਕਰਦੇ ਨੇ, ਆਲੋਚਨਾ ਕਰਕੇ ਲੋਕਾਂ ਦੇ ਵਿਸ਼ਵਾਸ ਨੂੰ ਤੋੜਨ ਦਾ ਯਤਨ ਕਰਦੇ ਹਨ।
ਰੂਪ ਮੋਹਣੀ ਅੰਗਦ ਹੋਏ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਵਿਸ਼ਨੂੰ ਨੇ ਮੋਹਣੀ ਅਵਤਾਰ ਧਾਰਨ ਕਰ ਲਿਆ ਸੀ,
ਸੁਰਾ ਬੇਮੁਖਤਾ ਅਸੁਰ ਬਿਗੋਏ,
ਉਹਨਾਂ ਨੂੰ ਬੇਮੁਖਤਾ ਦੀ ਸ਼ਰਾਬ ਪਿਆ ਕੇ ਤੇ ਜਿਹੜੇ ਭੱਦਰ ਪੁਰਸ਼ ਨੇ ਜਿਹੜੇ ਗੁਰਬਾਣੀ ਤੇ ਗੁਰੂ ਤੇ ਸਿੱਖੀ ਤੇ ਧਰਮ ਤੇ ਜੰਤੂ ਪ੍ਰੰਤੂ ਕਰਦੇ ਨੇ ਉਹ ਰਾਕਸ਼ਾਂ ਵਾਂਗੂ ਉਹਨਾਂ ਨੂੰ ਖੁਆਰ ਕਰ ਦਿੱਤਾ।
ਸਿੱਖਣ ਕੋ ਪਾਨ ਕਰਾਏ।
ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਕਥਾ ਇਹ ਪਵਿੱਤਰ ਅੰਮ੍ਰਿਤ ਰੂਪ ਗੁਰੂ ਦੀ ਵਡਿਆਈ ਤੇ ਸਿੱਖਾਂ ਰੂਪੀ ਦੇਵਤਿਆਂ ਨੂੰ ਸ਼ਿਕਾਈ ਹੈ।
ਸੁਖ ਅਪਵਰਗ ਦੀਨ ਸਮਦਾਈ,
ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਕਥਾ ਸੁਣੀ ਉਹਨਾਂ ਨੂੰ ਮੁਕਤੀ ਦਾ ਸੁਖ ਬਖਸ਼ਿਸ਼ ਕਰ ਦਿੱਤਾ।
ਰਾਹੂ ਹਿੰਦਾਲੰਗ ਜਾਇਆ,
ਜੋ ਕਵੀ ਜੀ ਕੁਝ ਹੋਰ ਵਿੱਚ ਇਤਿਹਾਸ ਵਿੱਚ ਕੋਈ ਪ੍ਰਸੰਗ ਸੁਣਾਉਣ ਲੱਗੇ ਨੇ ਵੀ ਇੱਕ ਹਿੰਦਾਲ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸਿੱਖ ਹੋਇਆ ਤੇ ਉਸਦੀ ਵੰਸ਼ ਦੇ ਵਿਚੋਂ ਇੱਕ ਹੋਰ ਕੋਈ ਸੱਜਣ ਹੋਇਆ ਹਿੰਦਾਲੀਆ ਉਸ ਨੂੰ ਕਹਿੰਦੇ ਸਨ, ਉਹ ਮਾਨੋ ਰਾਹੂ ਵਾਂਗੂ ਜੰਮਿਆ।
ਜਿਨ ਪੁਸਤਕ ਵਿਪਰੀਤ ਬਣਾਇਆ,
ਉਸ ਹਿੰਦਾਲੀਏ ਨੇ ਜਿਹੜਾ ਭਾਈ ਹਿੰਦਾਲ ਦੀ ਵੰਸ਼ ਵਿਚੋਂ ਸੀ ਤੇ ਉਸਨੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਭਾਈ ਬਾਲਾ ਜੀ ਨੇ ਆਪਣੀ ਜਨਮ ਸਾਖੀ ਦੇ ਵਿਚ ਲਿਖੀ ਸੀ ਤੇ ਉਸ ਗ੍ਰੰਥ ਨੂੰ ਲੈ ਕੇ ਉਹਦੇ ਵਿਚ ਉਲਟ ਪੁਲਟ ਸਾਖੀਆਂ ਲਿਖ
ਦਿੱਤੀਆਂ।
ਗੱਲ ਕੁਝ ਇਸ ਤਰ੍ਹਾਂ ਦੀ ਹੋ ਗਈ ਜਿਵੇਂ ਪੂਰਨਮਾਸ਼ੀ ਦੇ ਚੰਦਰਮਾ ਨੂੰ ਆ ਕੇ ਕੋਈ ਗ੍ਰਹਿਣ ਗ੍ਰਸ ਲੈਂਦਾ ਹੈ, ਇਸੇ ਤਰ੍ਹਾਂ ਗੁਰੂ ਮਹਾਰਾਜ ਦੀ ਮਹਿਮਾ ਨੂੰ ਉਹਨਾਂ ਨੇ ਖੋਰਾ ਲਾਇਆ।
ਮੂਰਖ ਮਤ ਕਾਲ ਮਲਨ ਮਲੀਨਾ,
ਮੂਰਖ ਮਤ ਵਾਲੇ ਤੇ ਪਾਪਾਂ ਦੇ ਕਰਕੇ ਉਹਨਾਂ ਦੇ ਹਿਰਦੇ ਮਲੀਨ ਹੋਏ ਹੋਏ ਸਨ।
ਦੋਹਰਾ ਕਹਿਤ ਕਥਾ ਕਵ ਕਾਮ ਦਾ ਗੁਰਸਿੱਖਣ ਕੇ ਪਾਸ,
ਲੋਕ ਕਵੀ ਸੰਤੋਖ ਸਿੰਘ ਜੀ ਆਖਦੇ ਨੇ ਜਿਹੜੀ ਗੁਰੂ ਮਹਾਰਾਜ ਦੀ ਸੁੰਦਰ ਕਥਾ ਹੈ ਇਹ ਕਾਮ ਦਾ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲੀ ਹੈ, ਮਨ ਇਸੇ ਦਾਤਾ ਬਖਸ਼ਿਸ਼ ਕਰਨ ਵਾਲੀ ਹੈ ਤੇ ਅਸੀਂ ਗੁਰਸਿੱਖਾਂ ਦੇ ਪਾਸ ਦੱਸ ਰਹੇ ਹਾਂ।
ਸੰਸਾ ਪਯੋ ਜਿਨ ਮਨ ਸੁਣਨ ਹੁਲਾਸ,
ਜਿਹੜੇ ਸਰੋਤੇ ਸੁਣ ਰਹੇ ਸਨ ਉਹਨਾਂ ਦੇ ਮਨ ਦੇ ਵਿਚ ਸੰਸਾ ਪੈਦਾ ਹੋ ਗਿਆ ਤੇ ਜਿਨ੍ਹਾਂ ਨੂੰ ਅੱਗੇ ਗੁਰੂ ਮਹਾਰਾਜ ਦੀ ਕਥਾ ਸੁਣਨ ਦਾ ਬੜਾ ਹੁਲਾਸ ਬੜਾ ਚਾਓ ਤੇ ਉਮਾ ਵੀ ਹੈ।
ਨਾਨਕ ਵਰ ਪਰਮ ਬਿਲਾਸਾ,
ਲੋ ਹੁਣ ਅੱਗੇ ਕਵੀ ਜੀ ਲਿਖਦੇ ਨੇ ਵੀ ਗੁਰੂ ਨਾਨਕ ਸਾਹਿਬ ਦੇ ਵੀ ਜਿਹੜੇ ਬਹੁਤ ਸੁੰਦਰ ਬਿਲਾਸ ਨੇ ਸੁੰਦਰ ਗੁਰੂ ਮਹਾਰਾਜ ਦੇ ਕੌਤਕ ਹਨ।
ਪੋਥੀ ਪਰ ਹੈ ਇਤਿਹਾਸਾ,
ਸਰੋਤੇ ਹੁਣ ਗੁਰੂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਪਾਸ ਹੀ ਆਪਣਾ ਸੰਸਾ ਪ੍ਰਗਟ ਕਰਦੇ ਹਨ ਕਿ ਭਾਈ ਸਾਹਿਬ ਜੀ ਕੀ ਗੁਰੂ ਮਹਾਰਾਜ ਦੇ ਜਿਹੜੇ ਬੜੇ ਅਸਚਰਜ ਕੌਤਕ ਨੇ ਕਿ ਅਸੀਂ ਹੋਰ ਜਿਹੜੀਆਂ ਇਤਿਹਾਸਕ ਪੋਥੀਆਂ ਨੇ ਉਹਨਾਂ ਨੂੰ ਪੜ੍ਹ ਕੇ ਵਿਖਿਆ ਹੈ।
ਲਿਖਿਓ ਅਵਰ ਵਿਦ ਚਾਹੇ ਵਾ,
ਹੋਰ ਜਿਹੜੇ ਇਤਿਹਾਸਕ ਪੋਥੀਆਂ ਨੇ ਉਹਨਾਂ ਦੇ ਵਿਚ ਗੁਰੂ ਮਹਾਰਾਜ ਦਾ ਇਤਿਹਾਸ ਕੁਛ ਹੋਰ ਢੰਗ ਦੇ ਨਾਲ ਲਿਖਿਆ ਹੋਇਆ ਹੈ।
ਮੁਖ ਤੋਂ ਅਵਰ ਵਿਦ ਚਾਹੇ ਵਾ,
ਜੇ ਤੁਸੀਂ ਆਪਣੇ ਮੁਖ ਤੋਂ ਕਿਸੇ ਹੋਰ ਢੰਗ ਤਰੀਕੇ ਦੇ ਨਾਲ ਉਚਾਰਨ ਕਰ ਰਹੇ ਹੋ,
ਇਹ ਸੰਸਥਾ ਹਮਰੇ ਉਰ ਆਇਓ,
ਇਹ ਸੰਸਥਾ ਇਹ ਭਰਮ ਸਾਡੇ ਮਨ ਦੇ ਵਿਚ ਪੈਦਾ ਹੋਇਆ।
ਕਿਉਂ ਤੁਮਾਨਤਾ ਗਤਾ ਅਲਾਇਓ,
ਪਹਿਲਾਂ ਕੁਝ ਹੋਰ ਤਰੀਕੇ ਨਾਲ ਲਿਖਿਆ ਤੇ ਤੁਸੀਂ ਹੋਰ ਢੰਗ ਦੇ ਨਾਲ ਉਸ ਨੂੰ ਅੱਗੇ ਬਿਆਨ ਕੀਤਾ ਹੈ।
ਤੋ ਕਹਿ ਕਰ ਸਭ ਦੇਹੁ ਮਿਟਾਏ,
ਸੰਸਾ ਸਾਨੂੰ ਦੱਸ ਕੇ ਤੇ ਸਾਡਾ ਮਨ ਦਾ ਸੰਸਾ ਭਰਮ ਦੂਰ ਕਰ ਦਿਓ।
ਗੁਰਪਦ ਨਿਸ਼ਚਾ ਜਿਸ ਤੇ ਆਏ,
ਕਰਕੇ ਸਾਡੇ ਮਨ ਦੇ ਵਿਚ ਗੁਰੂ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਪੈਦਾ ਹੋ ਸਕੇ।
ਸੰਤੇ ਸੋਨੋ ਕਬ ਵਚਨ ਬਖਾਨਾ,
ਉਹਨਾਂ ਸਰੋਤਿਆਂ ਤੋਂ ਸੁਣ ਕੇ ਕਵੀ ਸੰਤੋਖ ਸਿੰਘ ਜੀ ਨੇ ਅੱਗੋਂ ਬਚਨ ਆਖਿਆ।
ਬੜੇ ਧਨ ਸਮਤ ਮਤਵਾਨਾ,
ਕਹਿਣ ਲੱਗੇ ਤੁਸੀਂ ਸਰੋਤੇ ਬੜੇ ਬੁੱਧੀਵਾਨ ਹੋ, ਬੜੇ ਸਿਆਣੇ ਹੋ, ਤੁਹਾਡੀ ਮਤ ਸ੍ਰੇਸ਼ਟ ਮਤ ਧਨਤਾ ਯੋਗ ਹੈ।
ਭਲੂ ਸੰਦੇ ਆਪ ਮਨ ਠਾਨਾ,
ਬਹੁਤ ਚੰਗਾ ਤੁਸੀਂ ਮਨ ਦੇ ਵਿਚ ਸਵਾਲ ਲਿਆਂਦਾ ਹੈ, ਜੋ ਤੁਹਾਡੇ ਮਨ ਦੇ ਵਿਚ ਸੰਸਾ ਪੈਦਾ ਹੋਇਆ ਉਹ ਜ਼ਰੂਰੀ ਹੈ।
ਉੱਤਰ ਸੁਣੋ ਦੇ ਨਿਜ ਕੰਨਾ,
ਦੋਸਤਾਂ ਅਸੀਂ ਉੱਤਰ ਵੀ ਦਿੰਨੇ ਆ ਜਵਾਬ ਵੀ ਦਿੰਨੇ ਆ, ਤੁਸੀਂ ਕੰਨ ਖੋਲ ਕੇ ਸੁਣ ਲਵੋ।
ਦੋਹਰਾ ਪ੍ਰਥਮੇ ਤੁਮ ਸੰਦੇਹ ਕੋ ਸਾਬਿਤ ਕਰੋ ਵਿਨਾਸ਼,
ਲੋਕ ਕਵੀ ਜੀ ਕਹਿੰਦੇ ਨੇ ਪਹਿਲਾਂ ਸਭ ਤਰ੍ਹਾਂ ਦੇ ਨਾਲ ਤੁਹਾਡੇ ਮਨ ਦਾ ਜਿਹੜਾ ਸੰਸਾ ਭਰਮ ਪੈ ਗਿਆ ਇਹਨੂੰ ਅਸੀਂ ਨਾਸ਼ ਕਰਾਂਗੇ।
ਬਦਲਾ ਤੇ ਉਚਰੋ ਬੋਰ ਸ੍ਰੀ ਨਾਨਕ ਪ੍ਰਕਾਸ਼,
ਫਿਰ ਅਸੀਂ ਆਪਣੇ ਮੁਖ ਤੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਮਹਿਮਾ ਦਾ ਇਹ ਪ੍ਰਸੰਗ ਨਾਨਕ ਪ੍ਰਕਾਸ਼ ਗ੍ਰੰਥ ਦੁਆਰਾ ਵਰਣਨ ਕਰਾਂਗੇ।
ਚੌਪੀ ਜਿਹ ਨਰ ਗੁਰ ਚਰਨਨ ਮੈਂ ਪ੍ਰੀਤਾ,
ਕਵੀ ਜੀ ਲਿਖਦੇ ਨੇ ਵੀ ਜਿਨ੍ਹਾਂ ਗੁਰਸਿੱਖਾਂ ਦੀ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤ ਮੁਹੱਬਤ ਹੁੰਦੀ ਹੈ।
ਕਹਿਤ ਸੁਣ ਤੋ ਕੀਰਤ ਇਹ ਰੀਤਾ,
ਉਹ ਤਾਂ ਇਸ ਢੰਗ ਦੇ ਨਾਲ ਗੁਰੂ ਮਹਾਰਾਜ ਦੀ ਮਹਿਮਾ ਨੂੰ ਕਹਿੰਦੇ ਤੇ ਸੁਣਦੇ ਹਨ।
ਪਰ ਸੰਸਾ ਦਿਨ ਸੰਸਾ ਹੋਏ,
ਜੋ ਕੋਈ ਮਨ ਵਿਚ ਸੰਸਾ ਸੰਦੇਹ ਪੈਦਾ ਹੁੰਦਾ ਉਹ ਦੱਸ ਕੇ ਆਪਣੇ ਸੰਸੇ ਨੂੰ ਨਾਸ਼ ਕਰ ਦਿੰਦੇ ਹਨ।
ਆਨ ਸਾਨ ਨੇ ਭਰਮ ਸੋਏ,
ਤੇ ਫਿਰ ਹੋਰ ਥਾਂ ਤੈਨੂੰ ਭਟਕਦੇ ਫਿਰਦੇ ਰਹਿੰਦੇ ਗੁਰੂ ਦੇ ਚਰਨਾਂ ਦੇ ਵਿਚ ਹੀ ਹਨ।
ਗੁਰਪਦ ਪੰਕਜ ਨਿਸ਼ਚਾ ਧਰਹੀ,
ਜਿਹੜੇ ਸਿਆਣੇ ਗੁਰਸਿੱਖ ਮਾਈ ਭਾਈ ਨੇ ਜੇ ਮਨ ਦੇ ਵਿਚ ਕੋਈ ਸੰਸਾ ਵੀ ਹੁੰਦਾ ਹੈ ਉਹ ਵਿਦਵਾਨ ਗੁਰਸਿੱਖਾਂ ਨੂੰ ਮਹਾਂਪੁਰਖਾਂ ਨੂੰ ਜਾ ਕੇ ਪੁੱਛ ਕੇ ਦੂਰ ਕਰ ਲੈਂਦੇ ਨੇ, ਪਰ ਗੁਰੂ ਦੇ ਚਰਨਾਂ ਕਮਲਾਂ ਤੇ ਭਰੋਸਾ ਰੱਖਦੇ ਹਨ।
ਮਨ ਦੇਵ ਕੀ ਆਸ ਨਾ ਕਰੇ,
ਹੋਰ ਕਿਸੇ ਦੇਵੀ ਦੇਵਤੇ ਦੀ ਆਸ ਮਨ ਦੇ ਵਿਚ ਰੱਖਦੇ ਹੀ ਨਹੀਂ।
ਭੂਪਤ ਸੇਵਾ ਹੈ, ਭੂਪਤ ਜਾਚਾ ਹੈ।
ਲੋਕ ਕਵੀ ਜੀ ਲਿਖਦੇ ਨੇ, ਜੇ ਕੋਈ ਰਾਜੇ ਦਾ ਕੋਈ ਸੇਵਾਦਾਰ ਹੈ, ਰਾਜੇ ਦੀ ਸੇਵਾ ਕਰਦਾ, ਉਹ ਰਾਜੇ ਕੋਲੋਂ ਹੀ ਮੰਗਦਾ ਹੈ ਤੇ ਚੰਗਾ ਵੀ ਹੈ।
ਜਾਚਕ ਪਰ ਕੈਸੇ ਰਾਜਾ ਹੈ,
ਤੇ ਜਿਹੜਾ ਕੋਈ ਰਾਜੇ ਦਾ ਨੌਕਰ ਹੈ ਤੇ ਜੇ ਕੋਈ ਰਾਜੇ ਦਾ ਸੇਵਕ ਹੋ ਕੇ ਤੇ ਜਾ ਕੇ ਕਿਸੇ ਨੌਕਰ ਗੁਲਾਮ ਦੇ ਪਾਸੋਂ ਜਾ ਕੇ ਮੰਗੇ, ਉਹ ਗੱਲ ਚੰਗੀ ਨਹੀਂ ਹੈ।
ਕਮਲ ਦੇਖ
ਲੋ, ਜਿਹੜਾ ਕਮਲ ਦਾ ਫੁੱਲ ਹੈ ਸੂਰਜ ਨੂੰ ਵੇਖ ਕੇ ਹੀ ਖਿੜਦਾ ਹੈ।
ਕਿਉਂ ਹਰਖਾਵੇ,
ਰਾਤ ਨੂੰ ਟਟਿਆਣੇ ਜਿੰਨੇ ਮਰਜ਼ੀ ਚਮਕੀ ਜਾਣ ਪਰ ਕਮਲ ਦੇ ਫੁੱਲ ਦਾ ਕਦੇ ਵੀ ਉਹ ਖੇੜਾ ਨਹੀਂ ਆਉਂਦਾ ਤੇ ਕਦੇ ਵੀ ਉਸ ਨੂੰ ਖੁਸ਼ੀ ਨਹੀਂ ਪ੍ਰਾਪਤ ਹੁੰਦੀ।
ਚੰਦ ਚਕੋਰ ਚਿਤਵ ਸੁਖ ਪਾਵੇ,
ਦੇਖ ਲੋ ਜਿਹੜਾ ਚਕੋਰ ਇੱਕ ਪੰਛੀ ਹੈ, ਉਹ ਚੰਦਰਮਾ ਨੂੰ ਚਿਤਵ ਕੇ ਚੰਦਰਮਾ ਨੂੰ ਦੇਖ ਕੇ ਹੀ ਤੇ ਉਸ ਨੂੰ ਸੁਖ ਪ੍ਰਾਪਤ ਹੁੰਦਾ ਹੈ।
ਤਾਰਨ ਤੇ ਕਿਉਂ ਤ੍ਰਿਪਤਾਵੇ,
ਤੇ ਤਾਰੇ ਜਿੰਨੇ ਮਰਜ਼ੀ ਚਮਕਦੇ ਹੋਣ ਪਰ ਉਹਨਾਂ ਤੋਂ ਚਕੋਰ ਨੂੰ ਮਨ ਦੇ ਵਿੱਚ ਤ੍ਰਿਪਤੀ ਸੰਤੁਸ਼ਟੀ ਸ਼ਾਂਤੀ ਹਾਸਲ ਨਹੀਂ ਹੁੰਦੀ।
ਦੋਹਰਾ ਪੂਰਵ ਪੋਥੀ ਜੋ ਲਿਖੀ ਸ੍ਰੀ ਨਾਨਕ ਇਤਿਹਾਸ,
ਕਵੀ ਜੀ ਲਿਖਦੇ ਨੇ ਜੀ, ਸਭ ਤੋਂ ਪਹਿਲਾਂ ਭਾਈ ਬਾਲੇ ਜੀ ਨੇ ਵੀ ਗੁਰੂ ਮਹਾਰਾਜ ਦਾ ਇਤਿਹਾਸ ਸੁਣਾਇਆ, ਜਿਸ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਆਖਦੇ ਹਨ।
ਭਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼,
ਤੇ ਗੁਰੂ ਅੰਗਦ ਦੇ ਮਹਾਰਾਜ ਨੇ ਪੈੜੇ ਮੌਕੇ ਸਿੱਖ ਦੇ ਕੋਲੋਂ ਗੁਰਮੁਖੀ ਜਾਣਦਾ ਸੀ, ਉਹ ਜਨਮ ਸਾਖੀ ਲਿਖਵਾਈ ਤੇ ਭਾਈ ਬਾਲੇ ਜੀ ਨੇ ਉਹ ਸਾਰੀ ਕਥਾ ਆਪਣੇ ਮੂੰਹੋਂ ਪ੍ਰਗਟ ਕੀਤੀ।
ਜਬ ਪੈ ਕੁੰਠ ਅੰਗਦ ਗੁਰ ਗਏ,
ਲੋ ਜਦੋਂ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਪਿਆਨਾ ਕਰ ਗਏ,
ਅਮਰਦਾਸ ਗੁਰ ਹੋਵਤ ਭਏ,
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਥਾਂ ਤੇ ਗੁਰੂ ਸੁਸ਼ੋਭਿਤ ਹੋਏ।
ਗੁਰ ਸਿੱਖਣ ਕੋ ਕੀਨ ਉਧਾਰਾ,
ਗੁਰੂ ਅਮਰਦਾਸ ਮਹਾਰਾਜ ਨੇ ਬੇਅੰਤ ਸਿੱਖਾਂ ਦਾ ਕਲਿਆਣ ਕੀਤਾ।
ਦੰਡ ਕੁਮਾਰ ਭਾਵ ਨਿਰਵਾਰਾ,
ਤੇ ਜਿਹੜੇ ਖੋਟੇ ਰਸਤੇ ਸਨ ਪਖੰਡ ਦੇ ਉਹਨਾਂ ਨੂੰ ਸੰਸਾਰ ਤੋਂ ਦੂਰ ਕੀਤਾ।
ਅਮਰਦਾਸ ਗੁਰ ਤੇ ਪਛਾਣਤਾ,
ਗੁਰੂ ਅਮਰਦਾਸ ਮਹਾਰਾਜ ਦੇ ਪਿੱਛੋਂ।
ਰਾਮਦਾਸ ਤੇ ਭਾਵ ਵਿਖਿਆਤਾ,
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਬਣੇ।
ਤਿੰਨ ਹਜ਼ੂਰ ਸਿੱਖ ਭਇਓ ਹਿੰਦਾਲਾ,
ਉਹਨਾਂ ਦੀ ਹਜ਼ੂਰੀ ਵਿਚ ਇੱਕ ਹਿੰਦਾਲ ਨਾਮ ਕਰਕੇ ਸਿੱਖ ਹੋਇਆ।
ਤਾਂ ਪਰ ਸ੍ਰੀ ਗੁਰ ਬਹੁਤ ਕਿਰਪਾਲਾ,
ਧੰਨ ਗੁਰੂ ਰਾਮਦਾਸ ਭਾਈ ਹਿੰਦਾਲ ਤੇ ਬੜੇ ਪ੍ਰਸੰਨ ਹੋਏ।
ਪਹਿਲ ਦੇ ਕੀ ਅਦਗ ਕਰੇ,
ਕਿਉਂਕਿ ਉਹ ਗੁਰੂ ਕੇ ਲੰਗਰ ਦੀ ਸੇਵਾ ਬਹੁਤ ਚਾਅ ਤੇ ਪ੍ਰੇਮ ਨਾਲ ਕਰਦਾ ਸੀ।
ਡੋਲਨ ਦੇ
ਆਪਣੇ ਮਨ ਨੂੰ ਅਡੋਲ ਰੱਖਦਾ, ਕਦੇ ਮਨ ਨੂੰ ਡੋਲਣ ਨਹੀਂ ਸੀ ਦਿੰਦਾ।
ਪੂਰਨ ਸਿੱਖ ਹੋਏ ਸੁਖ ਪਾਇਆ,
ਭਾਈ ਹੰਦਾਲ ਗੁਰੂ ਦਾ ਪੂਰਨ ਸਿੱਧਕ ਭਰੋਸੇ ਵਾਲਾ ਸਿੱਖ ਸੀ, ਉਹਨੇ ਬੜਾ ਸੁਖ ਪ੍ਰਾਪਤ ਕੀਤਾ।
ਮਾਨਤ ਗੁਰ ਕੀ ਸਦਾ ਰਜਾਇਆ,
ਉਹ ਹਮੇਸ਼ਾ ਭਾਈ ਗੁਰੂ ਮਹਾਰਾਜ ਦੀ ਆਗਿਆ ਨੂੰ ਮੰਨਿਆ ਕਰਦਾ ਸੀ, ਹਰ ਵੇਲੇ ਗੁਰੂ ਮਹਾਰਾਜ ਦੀ ਖੁਸ਼ੀਆਂ ਲੈਂਦਾ ਸੀ ਤੇ ਅੱਗੇ ਜਿਵੇਂ ਤੇ ਉਸ ਭਾਈ ਹੰਦਾਲ ਦਾ ਪ੍ਰਸੰਗ ਤੇ ਗਾਂਹ ਜਿਹੜੀ ਉਸ ਦੀ ਵੰਸ਼ ਦੇ ਵਿਚੋਂ ਇਹ ਕੋਈ ਨੀਚ ਪੁਰਸ਼ ਹੋਇਆ, ਉਹਨੇ ਜਿਵੇਂ ਇਤਿਹਾਸ ਦੇ ਵਿਚ ਮਿਲਾਵਟ ਕੀਤੀ ਉਹਦੇ ਬਾਰੇ ਕਵੀ ਜੀ ਦੱਸਣਗੇ। ਤੋ ਸਮਾਂ ਸੰਪੂਰਨ ਹੋਇਆ, ਹੁਣ ਇਸ ਕਥਾ ਦੀ ਸਮਾਪਤੀ ਕੀਤੀ ਜਾਂਦੀ ਹੈ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਤ ਹੈ ਕਿ ਸੱਚਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ 41ਵੀਂ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸੰਗਤਾਂ ਵੱਲੋਂ ਤੇ ਸਮੂਹ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ ਮੇਨ ਹਾਲ ਹੇਠਲੇ ਮੇਨ ਹਾਲ ਦੇ ਵਿਚ ਸ੍ਰੀ ਅਖੰਡ ਪਾਠ ਪ੍ਰਾਰੰਭ ਹੋ ਚੁੱਕੇ ਹਨ, ਜਿਨ੍ਹਾਂ ਦਾ 26 ਤਰੀਕ ਪਰਸੋਂ ਸ਼ਾਮ ਨੂੰ ਤਕਰੀਬਨ 4:30 ਵਜੇ ਭੋਗ ਆਰੰਭ ਹੋਵੇਗਾ, ਕਿਉਂਕਿ ਭੋਗ ਤੋਂ ਬਾਅਦ ਜਪਜੀ ਸਾਹਿਬ ਨੰਦ ਸਾਹਿਬ ਦੇ ਸੰਪੂਰਨ ਪਾਠ ਹੋਣਗੇ ਤੇ ਫਿਰ ਰਹਿਰਾ ਸਾਹਿਬ ਜੀ ਦਾ ਪਾਠ ਕਰਕੇ ਦੀਵਾਨ ਆਰੰਭ ਹੋਣਾ। ਇਸ ਲਈ ਉਸ ਦੀਵਾਨ ਦੇ ਵਿਚ ਬੇਅੰਤ ਮਹਾਂਪੁਰਖ ਟਕਸਾਲ ਦੇ ਵਿਦਿਆਰਥੀ ਮਹਾਂਪੁਰਖਾਂ ਦੇ ਪਿਆਰ ਵਾਲੇ ਤੇ ਖਾਸ ਕਰਕੇ ਜਿਹੜੇ ਨੌਜਵਾਨ ਸਿੰਘ ਨੇ ਤੇ ਬੇਅੰਤ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਣਗੀਆਂ, ਤੋ ਆਪ ਸੰਗਤਾਂ ਨੇ ਵੀ ਸਮੇਂ ਸਿਰ ਆ ਕੇ ਹਾਜ਼ਰੀਆਂ ਭਰਨੀਆਂ, ਗੁਰੂ ਜਸ ਸੁਣ ਕੇ ਮਹਾਂਪੁਰਖਾਂ ਦੀ ਮਹਿਮਾ ਸੁਣ ਕੇ ਜੀਵਨ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰਨੀ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਬੁਲਾਓ। ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।